जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। रामचरित मानस ग्रंथ दी कथा नूं आप जी श्रवण कर रहे सी, इतिहास दे विच प्रसंग चलिया सी हनुमान दा। प्रसंग इथों तक पहुंचा है, ग्रंथाकार तुलसीदास जी बयान कर रहे ने कि रावण दी पूछ दे उते कपड़े वलेटे जा रहे ने, माफ करना हनुमान दी पूछ दे उते बहुते सारे कपड़े वलेटे गए ने, बहुता सारा तेल ते घ्यो भी इस वास्ते ही वरत्या गया। पर ग्रंथाकार तुलसीदास जी बयान कर रहे सन कि हनुमान ने एक ऐसा कौतक वरता दिता है, अपनी पूछ नूं इन्ना ज्यादा लम्मा कर दिता है, वधा दिता है कि पूरे नगर दे कपड़े भी खत्म हो गए ने, नगर दे विच ना तेल रहा है ते ना ही रता मासा घ्यो रहा है। कल इथों तक कथा पहुंची सी, अज इथों अगे मैं प्रारंभ करदा। कौतक कहां आए पुर बासी मार करन करें बो हसी। ग्रंथाकार तुलसीदास जी बयान करदे ने कि तमाशा वेखण दे वास्ते नगर दे बहुते सारे लोग आण के इकट्ठे हो गए ने, ओह हनुमान नूं नाले ठुड्डे मारदे ने ते नाले बहुत ज्यादा मखौल करदे ने। बाजै ढोल देह सब तारी नगर फेर पुन पूंछ प्रजारी। इस तो अलावा कवि जी लिखते ने के बड़े ढोल वजाए गए ने, इस तो अलावा लोकां ने नाले ताड़ियां मारियां ने, इसे प्रकार दे नाल फेर हनुमान नूं पूरे नगर दे विच फेरिया गया। इस तो बाद नगर फेर पुन पूंछ प्रजारी पाव के फिर आखिरकार ओदी पूछ नूं हनुमान दी पूछ नूं अग ला दित्ती। इस प्रकार दे नाल तुलसीदास जी बयान करदे ने। दूजे पासे हरपाल सिंह जी बेदी इस तरह लिखदे ने, वेखण वास्ते खेड अनोखड़ी नूं इस नगर दे सब नर नारे आए, कोई सी मारदा पैर दुलतड़ी नूं ठुड ठठे करन दे लई ठठियार आए। ढोल वज दे चार चौपासियां तों ताड़ी मार दे होए विखाल दे ने, पूछल फेर दे नगर दे चौपासी भांबड़ अग दे फेर ओ जाल दे ने। इस प्रकार दे नाल आखरकार पूरे नगर दे विच फेर के हनुमान नूं ओदी पूछ नूं अग ला दित्ती। पावक जरत देख हनुमंता पायो परम लग रूप तुरंता। जदों ही हनुमान ने देखिया कि मेरी पूछ नूं अग ला दित्ती, उसे वेले कवि जी लिखते ने कि हनुमान ने जड़ा के अपना वड्डा स्वरूप धारण किया होया से ओनू तुरंत ही छोटा कर ले। ਨਿਬ ਕਚੜਿਓ ਕਪ ਕਣਕ ਅਟਾਰੀ ਭਾਈ ਸਪੀਤ ਨਿਸਾਚਰ ਨਾਰੀ। ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਸਾਰੇ ਬੰਧਨ ਪਾਏ ਗਏ ਸਨ ਉਹਤੇ ਵੱਡੇ ਸਰੂਪ ਨੂੰ ਪਾਏ ਸੀ, ਜਦੋਂ ਹਨੂਮਾਨ ਨੇ ਛੋਟਾ ਸਰੂਪ ਕਰ ਲਿਆ ਤੇ ਸਾਰੀਆਂ ਬੇੜੀਆਂ ਜਿਹੜੇ ਬੰਧਨ ਸੀ ਉਹਨਾਂ ਤੋਂ ਮੁਕਤ ਹੋ ਗਿਆ। ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਸੋਨੇ ਦੀਆਂ ਅਟਾਰੀਆਂ ਦੇ ਉੱਤੇ ਉਹ ਜਾ ਕੇ ਚੜ ਗਿਆ। ਉਹਨੂੰ ਐਸਾ ਵੇਖ ਕੇ ਕਵੀ ਜੀ ਲਿਖਦੇ ਨੇ ਕਿ ਰਾਕਸ਼ਾਂ ਦੀਆਂ ਸਾਰੀਆਂ ਜਿਹੜੀਆਂ ਔਰਤਾਂ ਨੇ ਉਹ ਬਹੁਤ ਜ਼ਿਆਦਾ ਭੈ ਭੀਤ ਹੋ ਗਈਆਂ, ਬਹੁਤ ਜ਼ਿਆਦਾ ਡਰ ਗਈਆਂ। ਬਲ ਦੀ ਅੱਗ ਨੂੰ ਵੇਖ ਕੇ ਫੇਰ ਉਸਨੇ ਸੂਖਮ ਰੂਪ ਨੂੰ ਤੁਰਤ ਹੀ ਧਾਰ ਲੀਤਾ, ਜਿਵੇਂ ਨਿਕਲਿਆ ਬ੍ਰਹਮ ਦੀ ਫਾਸ ਵਿੱਚੋਂ, ਨਾਰਾ ਵੇਖ ਕੇ ਹੋਸ਼ ਵਿਸਾਰ ਲੀਤਾ। ਉਸ ਵੇਲੇ ਜਿੰਨੀਆਂ ਵੀ ਵੇਖਣ ਵਾਲੀਆਂ ਔਰਤਾਂ ਸਨ ਉਹਨਾਂ ਨੇ ਕਵੀ ਜੀ ਲਿਖਦੇ ਨੇ ਕਿ ਆਪਣੀਆਂ ਹਾਲਤਾਂ ਨੂੰ ਵਿਸਾਰ ਦਿੱਤਾ, ਭਾਵ ਕੇ ਬਹੁਤ ਜ਼ਿਆਦਾ ਉਹ ਡਰ ਚੁੱਕੀਆਂ। ਹਰ ਪ੍ਰੇਰਿਤ ਤੇ ਅਵਸਰ ਚਲੇ ਮਰੁਤ ਉਨ ਚਾਸ, ਅਟਹਾਸ ਕਰ ਗਿਰ ਜਾ ਕਪ ਬੜ ਲਾਗ ਆਕਾਸ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਉਸ ਵੇਲੇ ਭਗਵਾਨ ਦੀ ਪ੍ਰੇਰਨਾ ਦੇ ਨਾਲ 59 ਤਰ੍ਹਾਂ ਦੀਆਂ ਹਵਾਵਾਂ ਚੱਲਣ ਲੱਗ ਪਈਆਂ ਨੇ। ਕਵੀ ਜੀ ਲਿਖਦੇ ਨੇ ਕਿ ਹਨੂਮਾਨ ਠਹਾਕਾ ਮਾਰ ਕੇ ਗੱਜਿਆ ਤੇ ਫਿਰ ਵੱਧ ਕੇ ਇੰਨਾ ਜ਼ਿਆਦਾ ਉਹਨੇ ਆਪਣਾ ਫਿਰ ਤੋਂ ਆਕਾਰ ਵਧਾ ਰਿਹਾ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਆਕਾਸ਼ ਦੇ ਤੱਕ ਉਹਦੀ ਚੋਟੀ ਜਾ ਕੇ ਲੱਗ ਗਈ ਹੋਵੇ। ਪਾਣਾ ਵਰਤਿਆ ਰੱਬ ਦਾ ਜਿਹਾ ਆ ਕੇ, ਮਾਰੂ ਹਵਾ ਜਹਾਨ ਦੀ ਵਗ ਉੱਠੀ, ਉੱਡਿਆ ਵਿੱਚ ਆਕਾਸ਼ ਦੇ ਗਰਜ ਆਇਓ, ਚੋਟੀ ਨਾਲ ਅਸਮਾਨ ਦੇ ਲੱਗ ਉੱਠੀ। ਇੰਨਾ ਜ਼ਿਆਦਾ ਆਕਾਰ ਨੂੰ ਹਨੂਮਾਨ ਨੇ ਵਧਾ ਲਿਆ ਕਿ ਉਹਦੀ ਜਿਹੜੀ ਚੋਟੀ ਸੀ ਇਸ ਤਰ੍ਹਾਂ ਲੱਗ ਰਹੀ ਸੀ ਕਿ ਜਿਵੇਂ ਆਕਾਸ਼ ਨੂੰ ਛੋ ਰਹੀ ਹੋਵੇ। ਦੇਹ ਬਿਸਾਲ ਪਰਮ ਹਰੂ ਆਈ, ਮੰਦਰ ਤੇ ਮੰਦਰ ਚੜ ਤਾਈ। ਹਨੂਮਾਨ ਦੇ ਕਵੀ ਜੀ ਲਿਖਦੇ ਨੇ ਕਿ ਜਿਹੜੀ ਦੇਹ ਹੈ ਉਹ ਬਹੁਤ ਜ਼ਿਆਦਾ ਵੱਡੀ ਹੋ ਗਈ ਹੈ, ਉਹ ਬਹੁਤ ਜ਼ਿਆਦਾ ਵਿਸ਼ਾਲ ਹੋ ਗਈ ਹੈ, ਪਰ ਬਹੁਤ ਹੀ ਹਲਕੀ ਫੁਲਕੀ ਉਸ ਨੂੰ ਪ੍ਰਤੀਤ ਕਰ ਰਿਹਾ ਹੈ ਹਨੂਮਾਨ। ਉਹ ਦੌੜ ਕੇ ਫਿਰ ਇੱਕ ਮਹਿਲ ਦੇ ਉੱਤੋਂ ਦੂਜੇ ਮਹਿਲ ਦੇ ਉੱਤੇ ਜਾ ਕੇ ਚੜ ਜਾਂਦਾ। ਜਰੈ ਨਗਰ ਪਾ ਲੋਗ ਬਿਹਾਲਾ, ਝਪਟ ਲਪਟ ਬਹੁ ਕੋਟ ਕਰਾਲਾ। ਸਾਰੇ ਦਾ ਸਾਰਾ ਨਗਰ ਇਸੇ ਪ੍ਰਕਾਰ ਦੇ ਨਾਲ ਹਨੂਮਾਨ ਨੇ ਸਾੜਨਾ ਸ਼ੁਰੂ ਕਰ ਦਿੱਤਾ। ਲੋਕ ਨਗਰ ਦੇ ਬਹੁਤ ਜ਼ਿਆਦਾ ਬੇਹਾਲ ਹੋ ਚੁੱਕੇ ਨੇ, ਅੱਗਾਂ ਦੀਆਂ ਲਪਟਾਂ ਚਪਟਾਂ ਬਹੁਤ ਹੀ ਜ਼ਿਆਦਾ ਬਲ ਰਹੀਆਂ। ਤਾਰੀ ਦੇ ਫਿਰ ਅਤ ਵਿਸ਼ਾਲ ਉਹਨੇ, ਪਲ ਵਿੱਚ ਟੱਪਿਆ ਕੋਠੀਆਂ ਮਾੜੀਆਂ ਓ, ਰੀਝਾਂ ਨਾਲ ਜੋ ਰਾਜ ਸ਼ਿੰਗਾਰੀਆਂ ਸਨ, ਲਾਂਬੂ ਨਾਲ ਹਨੂਮਾਨ ਨੇ ਸਾੜੀਆਂ ਓ। ਲਾਟਾਂ ਨਿਕਲੀਆਂ ਵੇਖ ਚੁਪਾਸਿਆਂ ਤੋਂ, ਲੋਕਾਂ ਰੂਪ ਵਿਕਰਾਲ ਹਨੂਮਾਨ ਤੱਕਿਆ ਝਪਟ ਦਾ ਲਪਟ ਦਾ ਕੰਧ ਕੋਠੇ, ਕਹਿਰ ਰੱਬ ਦਾ ਨਿਪਟ ਤੂਫਾਨ ਤੱਕਿਆ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਲੋਕਾਂ ਨੇ ਬੜਾ ਭਿਆਨਕ ਸਰੂਪ ਉਸ ਵੇਲੇ ਹਨੂਮਾਨ ਦਾ ਵੇਖਿਆ, ਮਾਨੋ ਕਿਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਰੱਬ ਨੇ ਕਹਿਰ ਮਚਾ ਦਿੱਤਾ ਹੋਵੇ। ਤਾਤ ਮਾਤ ਹਾਂ ਸੁਣਿਆ ਪੁਕਾਰਾ, ਇਹ ਅਵਸਰ ਕੋ ਹਮੈ ਉਭਾਰਾ। ਕਵੀ ਜੀ ਲਿਖਦੇ ਨੇ ਕਿ ਲੋਕਾਂ ਦੇ ਵਿੱਚ ਬੜੀ ਤਰਥੱਲੀ ਮਚ ਗਈ ਹੈ, ਆਵਾਜ਼ਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ, ਕੋਈ ਕਹਿੰਦਾ ਹਾਏ ਬਾਪੂ, ਕੋਈ ਕਹਿੰਦਾ ਹਾਏ ਮਾਂ, ਇਸ ਮੌਕੇ ਦੇ ਉੱਤੇ ਸਾਨੂੰ ਕੌਣ ਬਚਾਏਗਾ, ਕੌਣ ਬਚਾਏਗਾ। ਇਹ ਪੁਕਾਰ ਚਾਰੇ ਪਾਸੇ ਹੀ ਹਰ ਇੱਕ ਤਰਫ ਤੋਂ ਸੁਣਾਈ ਦੇ ਰਹੀ। ਹਮ ਜੋ ਕਹਾ ਜਹ ਕਪ ਨਹੀਂ ਹੋਈ, ਬਾਨਰ ਰੂਪ ਤਾਰੇ ਸੁਰ ਕੋਈ। ਲੋਕਾਂ ਨੇ ਐਸਾ ਕਹਿਣਾ ਸ਼ੁਰੂ ਕਰ ਦਿੱਤਾ ਹੈ, ਅਸੀਂ ਪਹਿਲਾਂ ਹੀ ਇਸ ਤਰ੍ਹਾਂ ਆਖਿਆ ਸੀ, ਇਹ ਕੋਈ ਸਧਾਰਨ ਬਾਂਦਰ ਨਹੀਂ ਹੈ, ਭਾਵ ਕਿ ਸਗੋਂ ਬਾਂਦਰ ਦਾ ਰੂਪ ਧਾਰਨ ਕਰਕੇ ਇਹ ਤੇ ਕੋਈ ਵੱਡਾ ਦੇਵਤਾ ਆਇਆ ਹੋਇਆ। ਲੋਕਾਂ ਨੇ ਇਸ ਪ੍ਰਕਾਰ ਦੀਆਂ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ। ਹਾਏ ਹਾਏ ਅੰਮਾ, ਹਾਏ ਹਾਏ ਬਾਪੂ, ਹਾਏ ਵੇ ਪੁੱਤ, ਕੋਈ ਆਓ ਬਚਾਓ ਤਾਂ ਸਹੀ, ਬਾਂਦਰ ਨਹੀਂ ਕੋਈ ਰੱਬ ਦਾ ਕਹਿਰ ਪਾਰਾ, ਇਸ ਕਹਿਰ ਤੋਂ ਕਿਵੇਂ ਛੁਡਾਓ ਤਾਂ ਸਹੀ। ਇਹ ਹੈ ਦੇਵਤਾ ਦਾਨਵੋ ਨਹੀਂ ਬੰਦਰ, ਇਹਦੇ ਰੂਪ ਵਿੱਚ ਰੂਪ ਭਗਵਾਨ ਲੁਕਿਆ, ਇਹ ਹੈ ਦੂਤ ਕੁਲ ਭਾਣ ਦਾ ਸ਼ਕਤਸ਼ਾਲੀ, ਜਾਪੇ ਇਸ ਵਿੱਚ ਵੱਡਾ ਤੂਫਾਨ ਲੁਕਿਆ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ, ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਇਹ ਬਾਂਦਰ ਨਹੀਂ ਹੈ, ਇਹ ਤੇ ਬਾਂਦਰ ਦੇ ਸਰੂਪ ਦੇ ਵਿੱਚ ਕੋਈ ਦੇਵਤਾ ਆਇਆ ਹੈ ਜਿਹੜਾ ਕਿ ਭਗਵਾਨ ਨੇ ਕੱਲਿਆ ਹੈ, ਇਹ ਦੂਤ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ, ਵੱਡੀਆਂ ਤਾਕਤਾਂ ਦਾ ਮਾਲਕ ਹੈ। ਸਾਧ ਅਵ ਗਿਆ ਕਰ ਫਲ ਐਸਾ, ਜਰ ਨਗਰ ਅਨਾਖ ਕਰ ਜੈਸਾ। ਲੋਕੀ ਗੱਲਾਂ ਇਸ ਤਰ੍ਹਾਂ ਦੀਆਂ ਕਰਦੇ ਨੇ ਕਿ ਸਾਧੂ ਦੇ ਅਪਮਾਨ ਦਾ ਜਿਹੜਾ ਫਲ ਹੈ ਉਹ ਐਸਾ ਹੀ ਦੁਖਦਾਈ ਹੋਇਆ ਕਰਦਾ ਹੈ। ਨਗਰ ਅਨਾਥ ਦੇ ਭਾਵ ਕੇ ਨਗਰ ਅਨਾਥ ਦੇ ਨਗਰ ਵਾਂਗ ਸੜ ਰਿਹਾ ਹੈ। ਇਸ ਪ੍ਰਕਾਰ ਦੇ ਨਾਲ ਜਿਹੜਾ ਨਗਰ ਹੈ ਉਹ ਪੂਰੇ ਪ੍ਰਕਾਰ ਦੇ ਨਾਲ ਤਾਂ ਹੀ ਸੜ ਰਿਹਾ ਕਿਉਂਕਿ ਸਾਧ ਦੀ ਬਹੁਤ ਵੱਡੀ ਅਵਗਿਆ ਕੀਤੀ ਗਈ। ਜਾਰਾ ਨਗਰ ਨਿਮਿਸ਼ ਇਕ ਮਾਹੀ, ਏਕ ਬਭੀਸ਼ਣ ਕਰ ਗ੍ਰਹਿ ਨਾਹੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਕੁਝ ਛਣਾ ਦੇ ਵਿਚ ਹੀ ਪੂਰੇ ਦੇ ਪੂਰੇ ਨਗਰ ਨੂੰ ਹਨੂਮਾਨ ਨੇ ਸਾੜ ਦਿੱਤਾ, ਪਰ ਇੱਕ ਵਿਭੀਸ਼ਣ ਦਾ ਘਰ ਬਚਿਆ ਹੈ, ਉਹ ਕਵੀ ਜੀ ਲਿਖਦੇ ਨੇ ਕਿ ਨਹੀਂ ਸੜਿਆ। ਪਾਂਦੇ ਫਲ ਲੰਕੇਸ਼ ਦੇ ਲੋਕ ਲੰਕਾ, ਕੀਤਾ ਸਾਧ ਦਾ ਮਾਣ ਜੇ ਭੰਗ ਲੋਕੋ, ਡੁੱਬਾ ਆਪ ਤੇ ਨਾਲੇ ਜਜਮਾਨ ਡੋਬੇ, ਵੇਖੋ ਆਪ ਹੀ ਸਮੇਂ ਦਾ ਰੰਗ ਲੋਕੋ। ਸੜਿਆ ਨਗਰ ਸੁੰਦਰ ਖਿਨਾ ਪਲਾਂ ਦੇ ਵਿੱਚ, ਕੰਚਨ ਬੇਦੀਆ ਪੁੱਜ ਮਨੂਰ ਹੋ ਗਏ, ਬਚਿਆ ਮਹਿਲ ਇੱਕ ਭਗਤ ਬਭੀਸ਼ਣੇ ਦਾ, ਸ਼ੀਸ਼ ਮਹਿਲ ਡਿੱਗ ਚਿਕਨਾ ਚਕਨਾ ਚੂਰ ਹੋ ਗਏ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਸਾਰਾ ਨਗਰ ਸੜ ਗਿਆ, ਪਰ ਉਸ ਨਗਰ ਦੇ ਵਿੱਚ ਇੱਕ ਬਭੀਸ਼ਣ ਐਸਾ ਹੈ ਜਿਹਦਾ ਮਹਿਲ ਬਿਲਕੁਲ ਨਹੀਂ ਸੜਿਆ। ਕਵੀ ਜੀ ਲਿਖਦੇ ਨੇ ਕਿ ਬਾਕੀ ਜਿੰਨੇ ਵੀ ਸ਼ੀਸ਼ਿਆਂ ਦੇ ਮਹਿਲ ਬਣੇ ਹੋਏ ਸਨ, ਜਿਨ੍ਹਾਂ ਨੂੰ ਸ਼ੀਸ਼ ਮਹਿਲ ਆਖਿਆ ਜਾਂਦਾ ਸੀ, ਉਹ ਚਕਨਾ ਚੂਰ ਹੋ ਚੁੱਕੇ ਨੇ। ਤਾ ਕਰ ਦੂਤ ਅਨਲ ਜਿਹ ਸਿਰ ਜਾ, ਜਰਾ ਨਾ ਸੋ ਤੇ ਜਰਨ ਗਿਰ ਜਾ। ਹੁਣ ਸੁਨਾਰੇ ਨੇ ਸਾਖੀ ਸ਼ਿਵ ਜੀ ਪਾਰਵਤੀ ਨੂੰ ਉਸ ਵੇਲੇ ਕਹਿੰਦੇ ਨੇ ਸ਼ਿਵ ਜੀ ਕਿ ਹੇ ਪਾਰਵਤੀ, ਜਿਨ੍ਹਾਂ ਨੇ ਅੱਗ ਨੂੰ ਸਿਰਜਿਆ ਹੈ, ਹਨੂਮਾਨ ਉਹਨਾਂ ਦਾ ਦੂਤ ਹੈ, ਇਸੇ ਵਾਸਤੇ ਉਹ ਅਗਨੀ ਨੇ ਮਾਨੋ ਕਿ ਜਿਹੜਾ ਬਭੀਸ਼ਣ ਦਾ ਘਰ ਹੈ ਉਹਨੂੰ ਨਹੀਂ ਸਾੜਿਆ। ਉਲਟ ਪਲਟ ਲੰਕਾ ਸਭ ਜਾਰੀ, ਕੂਦ ਪਰਾ ਪੁਨ ਸਿੰਧ ਮਜਾਰੀ। ਇਸੇ ਪ੍ਰਕਾਰ ਦੇ ਨਾਲ ਹਨੂਮਾਨ ਨੇ ਉਲਟ ਪੁਲਟ ਕੇ ਸਾਰੀ ਲੰਕਾ ਨੂੰ ਪੂਰੇ ਪ੍ਰਕਾਰ ਦੇ ਨਾਲ ਸਾੜ ਦਿੱਤਾ ਤੇ ਫਿਰ ਇਸ ਤੋਂ ਬਾਅਦ ਉਹਨੇ ਜਿਹੜੀ ਛਾਲ ਸੀ ਹਨੂਮਾਨ ਨੇ ਉਹ ਸਮੁੰਦਰ ਦੇ ਵਿੱਚ ਮਾਰ ਦਿੱਤੀ। ਜਿਹਨੇ ਅੱਗ ਵਿੱਚ ਤੇਜ ਪ੍ਰਕਾਸ਼ ਪਾਇਆ, ਪਾਈ ਸਤਿਆ ਉਸ ਵਿੱਚ ਸਾੜਨੇ ਦੀ ਉਹਨੇ ਰੱਖਿਆ ਅੱਜ ਤੋਂ ਹੱਥ ਦੇ ਕੇ ਬਖਸ਼ੀ ਸ਼ਕਤ ਸੀ ਲੰਕ ਲਤਾੜਨੇ ਦੀ ਲਾਲਾ ਬਾਜੀਆਂ ਉਲਟ ਤੇ ਪੁਲਟ ਹੋ ਗੋ ਲੰਕਾ ਸਾੜ ਕੇ ਕਰੇ ਸੁਆ ਇਕਦਮ ਮਾਰੀ ਛਾਲ ਹਨਵੰਤ ਨੇ ਵਿੱਚ ਸਾਗਰ ਸੂਖਮ ਰੂਪ ਉਸ ਲਿਆ ਬਣਾ ਇਕਦਮ ਸਾਰੀ ਲੰਕਾ ਨੂੰ ਸਾੜਨ ਤੋਂ ਬਾਅਦ ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਫਿਰ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਹਨੂਮਾਨ ਨੇ ਪੂਛ ਬੁਝਾਏ ਖੋਏ ਸ਼ਰਮ ਧਰ ਧਰ ਲਗ ਰੂਪ ਬਹੋਰ ਜਨਕ ਸੁਤਾ ਕੇ ਆਗੇ ਠਾੜ ਪਾਇਓ ਕਰ ਜੋਰ ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਪੂਛ ਨੂੰ ਸਮੁੰਦਰ ਦੇ ਪਾਣੀ ਦੇ ਨਾਲ ਬੁਝਾ ਕੇ ਆਪਣੇ ਥਕੇਵੇਂ ਨੂੰ ਪੂਰੇ ਪ੍ਰਕਾਰ ਦੇ ਨਾਲ ਲਾ ਕੇ ਤੇ ਫਿਰ ਹਨੂਮਾਨ ਨੇ ਇੱਕ ਬਹੁਤ ਛੋਟਾ ਸਰੂਪ ਧਾਰਨ ਕੀਤਾ ਹੈ। ਇਸ ਤੋਂ ਬਾਅਦ ਫਿਰ ਹਨੂਮਾਨ ਸੀਤਾ ਜੀ ਦੇ ਲਾਗੇ ਆਣ ਕੇ ਖਲੋਤਾ ਹੈ ਹੱਥ ਜੋੜ ਕੇ। ਮਾਤ ਮੋਹੇ ਦੀਜੈ ਕੁਛ ਚੀਨਾ ਜੈਸੇ ਰਗ ਨਾਇਕ ਮੋਹੇ ਦੀਨਾ। ਇਸ ਤੋਂ ਪਹਿਲਾਂ ਕਿ ਹਨੂਮਾਨ ਸੀਤਾ ਜੀ ਤੋਂ ਵਾਪਸ ਜਾਣ ਦੀ ਆਗਿਆ ਮੰਗਦਾ ਹਨੂਮਾਨ ਕਹਿੰਦਾ ਕਿ ਹੇ ਮਾਤਾ ਸੀਤਾ ਜੀ ਹੁਣ ਕੋਈ ਮੈਨੂੰ ਆਪਣੀ ਨਿਸ਼ਾਨੀ ਦਿਓ ਜਿਵੇਂ ਰਘੂਨਾਥ ਜੀ ਨੇ ਤੁਹਾਡੇ ਵਾਸਤੇ ਮੁੰਦਰੀ ਭੇਜੀ ਸੀ ਇਸੇ ਪ੍ਰਕਾਰ ਦੇ ਨਾਲ ਮੈਂ ਭਗਵਾਨ ਨੂੰ ਤੁਹਾਡੀ ਕੋਈ ਨਿਸ਼ਾਨੀ ਵਿਖਾਉਣਾ ਚਾਹੁੰਦਾ। ਚੂੜਾ ਮਨ ਉਤਾਰ ਤਬ ਦਯੋ ਹਰਸ ਸਮੇਤ ਪਵਨ ਸੁਤ ਲਯੋ। ਹਨੂਮਾਨ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਉਸੇ ਵੇਲੇ ਸੀਤਾ ਜੀ ਨੇ ਆਪਣੀ ਚੂੜਾ ਮਣੀ ਉਤਾਰ ਕੇ ਦੇ ਦਿੱਤੀ ਭਾਵ ਕੇ ਆਪਣੇ ਹੱਥ ਦਾ ਕੰਗਣ ਉਤਾਰ ਕੇ ਹਨੂਮਾਨ ਨੂੰ ਦੇ ਦਿੱਤਾ। ਹਨੂਮਾਨ ਨੇ ਬੜੀ ਖੁਸ਼ੀ ਦੇ ਨਾਲ ਉਸ ਕੰਗਣ ਨੂੰ ਧਾਰਨ ਕਰ ਲਿਆ। ਹੱਥ ਜੋੜ ਕੇ ਜਾਨਕੀ ਪਾਸ ਆ ਕੇ ਕਹਿੰਦਾ ਅਮੀਏ ਬਸ ਤਿਆਰ ਹਾਂ ਮੈਂ ਕੱਲੀ ਮੁੰਦਰੀ ਜਿਵੇਂ ਭਗਵਾਨ ਤੈਨੂੰ ਤਿਵੇਂ ਭੇਜ ਕੁਝ ਇਸ ਵਿਚਾਰ ਹਾਂ ਮੈਂ। ਚੂੜਾ ਮਣੀ ਉਤਾਰ ਕੇ ਤੁਰਤ ਸੀਤਾ ਦਿੱਤੀ ਦੂਤ ਹਨੁਮੰਤ ਬਲਵੰਤ ਤਾਈ ਲੀਤੀ ਹਰਖ ਦੇ ਨਾਲ ਓ ਪਵਨ ਪੁੱਤਰ ਫਿਰ ਹੱਸ ਉਸ ਕਿਹਾ ਹਨਵੰਤ ਤਾਈ। ਕੰਗਣ ਲੈ ਕੇ ਤੇ ਹਨੂਮਾਨ ਬਹੁਤ ਜ਼ਿਆਦਾ ਪ੍ਰਸੰਨ ਹੋ ਗਏ। ਕਹਿਓ ਤਾਤ ਆਸ ਮੋਰ ਪਰਨਾਮਾ ਸਭ ਪ੍ਰਕਾਰ ਪੂਰਨ ਕਾਮਾ। ਉਸ ਵੇਲੇ ਫਿਰ ਸੀਤਾ ਜੀ ਕਹਿਣ ਲੱਗੇ ਨੇ ਹਨੂਮਾਨ ਨੂੰ ਕਹਿੰਦੇ ਨੇ ਹੇ ਪਿਆਰਿਆ ਭਗਵਾਨ ਜੀ ਨੂੰ ਮੇਰਾ ਪ੍ਰਣਾਮ ਕਰਕੇ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਮੇਰੇ ਵੱਲੋਂ ਅਰਜ ਕਰ ਦੇਵੀਂ ਆਖੀ ਕਿ ਭਗਵਾਨ ਭਾਵੇਂ ਤੁਸੀਂ ਹਰ ਇੱਕ ਪ੍ਰਕਾਰ ਦੇ ਨਾਲ ਸਾਰਿਆਂ ਦੀਆਂ ਮਨੋ ਕਾਮਨਾ ਨੂੰ ਪੂਰਨ ਕਰਨ ਵਾਲੇ। ਦੀਨ ਦਿਆਲ ਬਿਰਦ ਸੰਵਾਰੀ ਹਰੋ ਨਾਥ ਮਮ ਸੰਕਟ ਪਾਰੀ। ਸੀਤਾ ਜੀ ਸੰਦੇਸ਼ ਦਿੰਦੇ ਨੇ ਹਨੂਮਾਨ ਨੂੰ ਕਹਿੰਦੇ ਨੇ ਕਿ ਆਖੀ ਜਾ ਕੇ ਭਗਵਾਨ ਨੂੰ ਕਿ ਦੀਨਾਂ ਦੇ ਉੱਤੇ ਦੀਨਾਂ ਤੇ ਦੁਖੀਆਂ ਦੇ ਦੁੱਖਾਂ ਨੂੰ ਤੁਸੀਂ ਨਾਸ ਕਰਨ ਵਾਲੇ ਹੋ ਤੁਸੀਂ ਦਇਆ ਨੂੰ ਧਾਰਨ ਕਰਨ ਵਾਲੇ ਹੋ ਬਿਰਦ ਨੂੰ ਯਾਦ ਕਰਕੇ ਹੇ ਨਾਥ ਮੇਰੇ ਭਾਰੀ ਸੰਕਟ ਨੂੰ ਕਿਰਪਾ ਕਰਕੇ ਦੂਰ ਕਰ ਦਿਓ ਮੇਰੇ ਵੱਲੋਂ ਹਨੂਮਾਨ ਮੇਰੇ ਪਤੀ ਭਗਵਾਨ ਨੂੰ ਐਸਾ ਸੰਦੇਸ਼ ਦੇਵੇਂ। ਤਾਤ ਸਕਰ ਸੁਤ ਕਥਾ ਸੁਣਾਇਓ ਬਾਣ ਪ੍ਰਤਾਪ ਪ੍ਰਭੈ ਸਮ ਜਾਇਓ। ਸੀਤਾ ਜੀ ਕਹਿੰਦੇ ਨੇ ਹੇ ਹਨੂਮਾਨ ਉਸ ਵੇਲੇ ਤੁਸੀਂ ਇੰਦਰ ਦੇ ਪੁੱਤਰ ਜਯੰਤ ਦੀ ਕਥਾ ਸੁਣਾ ਦੇਣਾ ਭਗਵਾਨ ਨੂੰ ਤੇ ਭਗਵਾਨ ਜੀ ਨੂੰ ਉਹਨਾਂ ਦੇ ਬਾਣਾਂ ਦਾ ਵੱਡਾ ਪ੍ਰਤਾਪ ਦੱਸਣਾ ਇਸ ਪ੍ਰਕਾਰ ਦੇ ਨਾਲ ਸੀਤਾ ਜੀ ਹਨੂਮਾਨ ਨੂੰ ਸੰਦੇਸ਼ ਦਿੰਦੇ ਨੇ। ਜਾ ਕੇ ਕਹੀ ਪ੍ਰਣਾਮ ਤੂੰ, ਜਾ ਕੇ ਕਹੀ ਪ੍ਰਣਾਮ ਤੂੰ ਜਾਨਕੀ ਦਾ, ਆਖੀ ਜਗ ਦੇ ਕੰਮ ਸਵਾਰ ਦਾਏ, ਤੈਨੂੰ ਆਖ ਦੇ ਦੁਖੀ ਦਾ ਤੂੰ ਦਾਰੂ, ਕਾਨੂੰ ਰੋਗ ਫਿਰਾਕ ਵਿੱਚ ਮਾਰ ਦਾਏ। ਜੂੜੀ ਗਈ ਏ ਜ਼ਿੰਦਗੀ ਦੁੱਖਾਂ ਦੇ ਵਿੱਚ, ਦਾਰੂ ਦਰਦ ਦਾ ਤੁਰਤ ਤਬੀਬ ਲੱਭੇ, ਦਸੀ ਕਥਾ ਹਨਵੰਤ ਜਯੰਤ ਵਾਲੀ, ਬਾਲੇ ਆਪਣਾ ਆਪ ਹਬੀਬ ਲੱਭੇ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ, ਇਸ ਪ੍ਰਕਾਰ ਦਾ ਸੰਦੇਸ਼ ਦਿੱਤਾ ਹੈ ਹਨੂਮਾਨ ਨੂੰ ਸੀਤਾ ਨੇ ਕਿ ਮੇਰੇ ਵੱਲੋਂ ਇਸ ਪ੍ਰਕਾਰ ਦੀ ਅਰਜ ਤੂੰ ਭਗਵਾਨ ਦੇ ਚਰਨਾਂ ਦੇ ਵਿੱਚ ਕਰ ਦੇਣ। ਮਾਸ ਦਿਵਸ ਮਾ ਨਾਥ ਨਾ ਆਵਾ, ਤੋ ਪੁਨ ਮੋਹ ਜੀਅਤ ਨਹੀਂ ਪਾਵਾ। ਇਸ ਤੋਂ ਇਲਾਵਾ ਸੀਤਾ ਜੀ ਕਹਿੰਦੇ ਨੇ ਕਿ ਭਗਵਾਨ ਨੂੰ ਐਸਾ ਵੀ ਕਹਿ ਦੇਣਾ ਕਿ ਜੇ ਇੱਕ ਮਹੀਨੇ ਤੱਕ ਭਗਵਾਨ ਜੀ ਮੇਰੇ ਤੱਕ ਨਹੀਂ ਪਹੁੰਚਣਗੇ ਤੇ ਫਿਰ ਮੇਰੇ ਜਿਹੜੇ ਪ੍ਰਾਣ ਨੇ ਉਹ ਨਹੀਂ ਰਹਿਣਗੇ, ਜੇ ਇੱਕ ਮਹੀਨਾ ਲੰਘ ਗਿਆ ਤੇ ਫਿਰ ਭਗਵਾਨ ਜੀ ਮੇਰਾ ਮੈਨੂੰ ਜਿਉਂਦੇ ਨਹੀਂ ਵੇਖਣਗੇ। ਕਹ ਕਪ ਕੇ ਬਿਦ ਰਾਖੋ ਪ੍ਰਾਣਾ, ਤੁਮ ਤਾਤ ਕਹਿਤ ਅਬ ਜਾਣਾ। ਉਸ ਵੇਲੇ ਸੀਤਾ ਜੀ ਕਹਿੰਦੇ ਨੇ ਕਿ ਹੇ ਹਨੂਮਾਨ, ਤੂੰ ਮੈਨੂੰ ਦੱਸ ਕਿ ਮੈਂ ਕਿਵੇਂ ਆਪਣੇ ਪ੍ਰਾਣਾ ਨੂੰ ਰੱਖ ਸਕਦੀ ਆ। ਕਹਿੰਦੀ ਹੈ ਸੀਤਾ ਜੀ ਨੇ ਆਖਿਆ ਕਿ ਤੁਸੀਂ ਵੀ ਹੁਣ ਜਾਣ ਦੇ ਵਾਸਤੇ ਮੈਨੂੰ ਕਹਿ ਰਹੇ ਹੋ ਕਿ ਮੈਂ ਮਾਤਾ ਜੀ ਵਾਪਸ ਜਾਣਾ। ਤਹ ਦੇਖ ਸੀਤਲ ਪੈ ਛਾਤੀ, ਪੁਨ ਮੈਂ ਕਹੋ ਹੋਏ ਦਿਨ ਸੋ ਰਾਤੀ। ਸੀਤਾ ਜੀ ਕਹਿੰਦੇ ਨੇ ਕਿ ਹੇ ਹਨੂਮਾਨ, ਤੈਨੂੰ ਵੇਖ ਕੇ ਮੇਰੇ ਮਨ ਦੇ ਵਿੱਚ ਧੀਰਜ ਰਹਿੰਦਾ ਸੀ, ਪਰ ਹੁਣ ਤੂੰ ਵੀ ਜਾਣ ਦੀ ਗੱਲ ਕਰਦਾ ਹੈ, ਫਿਰ ਤੇਰੇ ਜਾਣ ਤੋਂ ਪਿੱਛੋਂ ਮੇਰੇ ਵਾਸਤੇ ਉਹੀ ਦੁੱਖਾਂ ਦੀਆਂ ਰਾਤਾਂ ਤੇ ਉਹੀ ਦੁੱਖਾਂ ਦੇ ਦਿਨ ਆ ਪੈਣਗੇ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਹਨੂਮਾਨ ਨੂੰ ਸੀਤਾ ਜੀ ਕਹਿ ਰਹੇ ਨੇ, ਮੈਂ ਹਾਂ ਜਿਉਂਦੀ ਚਰਨ ਦੀ ਆਸ ਉੱਤੇ, ਦਿਨ ਤੀਹ ਤੱਕ ਹੋਰ ਉਡੀਕ ਸਾਮੈਂ, ਜੇ ਨਾ ਵੇਖਿਆ ਜਾਨਕੀ ਦੀਦ ਉਹਦਾ, ਤਾਂ ਫਿਰ ਮੌਤ ਦਾ ਰਾਹ ਉਲੀਕ ਸਾਮੈਂ। ਤੂੰ ਹੈ ਜਾਣ ਨੂੰ ਅੱਜ ਤਿਆਰ ਹੋਇਆ, ਕਿਵੇਂ ਰਹਿਣਗੇ ਜਿੰਦ ਪ੍ਰਾਣ ਮੇਰੇ, ਠੰਡ ਪਈ ਸੀ ਕਾਲ ਜੇ ਵੇਖ ਤੈਨੂੰ, ਲੰਘਣ ਝੱਟ ਹੁਣ ਕਿਵੇਂ ਗੁਣਵਾਨ ਮੇਰੇ। ਓਯੋ ਘੜੀ ਕੁਲੱਖਣੀ ਆ ਰਹੀਏ, ਜਦੋਂ ਬਾਗ ਵਿੱਚ ਕਾਗ ਉਡਾਵ ਸਾਮੈਂ, ਕੱਲੀ ਬੈਠ ਕੇ ਗਿਣਾਂਗੀ ਤਾਰਿਆਂ ਨੂੰ, ਕੱਲੀ ਕਲੀ ਦੇ ਵਾਂਗ ਕੁਮਲਾਵ ਸਾਮੈਂ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਆਖਿਆ ਕਿ ਉਹ ਘੜੀ ਬੜੀ ਨੇੜੇ ਆ ਰਹੀ ਹੈ, ਜਦੋਂ ਮੈਂ ਫਿਰ ਤੋਂ ਇਕੱਲੀ ਰਹਿ ਜਾਵਾਂਗੀ ਤੇ ਰਾਤ ਦੇ ਵੇਲੇ ਮੈਂ ਤਾਰੇ ਗਿਣ ਗਿਣ ਕੇ ਰਾਤ ਨੂੰ ਲੰਘਾਇਆ ਕਰਾਂਗੀ ਤੇ ਕਲੀ ਦੇ ਵਾਂਗ ਮੈਂ ਕੱਲੀ ਬਹਿ ਕੇ ਕੁਮਲਾ ਜਾਵਾਂਗੀ। ਇਸ ਤਰ੍ਹਾਂ ਦੀਆਂ ਗੱਲਾਂ ਉਸ ਵੇਲੇ ਹਨੂਮਾਨ ਦੇ ਨਾਲ ਕੀਤੀਆਂ ਨੇ ਸੀਤਾ ਜੀ ਨੇ। ਹੁਣ ਤੁਲਸੀਦਾਸ ਜੀ ਨੇ ਐਸਾ ਬਿਆਨ ਕੀਤਾ, ਦੂਜੇ ਪਾਸੇ ਹਰਪਾਲ ਸਿੰਘ ਜੀ ਬੇਦੀ ਨੇ ਜੋ ਕੁਝ ਬਿਆਨ ਕੀਤਾ ਕਿ ਕਿਸ ਤਰ੍ਹਾਂ ਦੇ ਸੰਦੇਸ਼ ਹਨੂਮਾਨ ਨੂੰ ਦਿੱਤੇ ਨੇ ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਵੀ ਇਹਨਾਂ ਗੱਲਾਂ ਦਾ ਜ਼ਿਕਰ ਕਰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹਨੂਮਾਨ ਨਾਟਕ ਨਾਂ ਦਾ ਇੱਕ ਗ੍ਰੰਥ ਹੈ ਉਹਦੇ ਪ੍ਰਮਾਣ ਦਿੱਤੇ ਨੇ। ਜਿਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ ਉਹ ਵੀ ਚੰਦ ਮਿੰਟਾਂ ਦੇ ਵਾਸਤੇ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਜਦੋਂ ਹਨੂਮਾਨ ਸੀਤਾ ਜੀ ਦੀ ਖਬਰ ਲੈਣ ਦੇ ਵਾਸਤੇ ਲੰਕਾ ਦੇ ਵਿੱਚ ਪਹੁੰਚਿਆ ਤੇ ਉਸ ਵੇਲੇ ਫਿਰ ਸੀਤਾ ਜੀ ਨੇ ਅੱਗੋਂ ਇਸ ਤਰ੍ਹਾਂ ਵਾਰਤਾਲਾਪ ਕੀਤਾ ਸੀ ਹਨੂਮਾਨ ਦੇ ਨਾਲ। ਸੀਤਾ ਜੀ ਕਹਿੰਦੇ ਨੇ ਬਿਰਹੋਂ ਕੀ ਜਵਾਲ ਮੇਨਾ ਜਾਤ ਜਰ ਮੇਰੋ ਤਨ। ਸੀਤਾ ਜੀ ਨੇ ਆਖਿਆ ਸੀ ਕਿ ਬਿਰਹਾ ਦੀ ਭਾਵ ਕੇ ਵਿਛੋੜੇ ਦੀ ਅੱਗ ਦੇ ਵਿੱਚ ਮੇਰਾ ਜਿਹੜਾ ਇਹ ਸਰੀਰ ਹੈ ਇਹ ਸੜਕੇ ਨਹੀਂ, ਇਹ ਜਿਹੜਾ ਮੇਰਾ ਸਰੀਰ ਹੈ ਇਹ ਵਿਛੋੜੇ ਦੀ ਅੱਗ ਦੇ ਨਾਲ ਸੜਦਾ ਨਹੀਂ। ਮੈਂ ਆਸ ਬਸ ਪਰੀ ਤਾਂ ਤੇ ਜੀਵੋ ਹੀ ਕਰਤ ਹੂੰ। ਆਖਿਆ ਸੀਤਾ ਜੀ ਨੇ ਕਿ ਮੈਂ ਆਸ਼ਾ ਦੇ ਵਿੱਚ ਜਿਉਂਦੀ ਹਾਂ, ਭਾਵ ਕਿ ਮੇਰੇ ਮਨ ਦੇ ਵਿੱਚ ਆਸ਼ਾ ਹੈ ਇੱਕ ਦਿਨ ਮੈਨੂੰ ਭਗਵਾਨ ਰਾਮ ਜੀ ਦੇ ਦਰਸ਼ਨ ਨਸੀਬ ਹੋਣਗੇ। ਇਸ ਆਸ਼ਾ ਦੇ ਵਸ ਦੇ ਵਿੱਚ ਹੋ ਕੇ ਮੈਂ ਜਿਉਂਦੀ ਹਾਂ। ਜੇਕਰ ਇਹ ਆਸ਼ਾ ਮੇਰੇ ਮਨ ਦੇ ਵਿੱਚ ਨਾ ਹੁੰਦੀ ਤੇ ਹੇ ਹਨੂਮਾਨ ਮੈਂ ਫਿਰ ਕਦੋਂ ਦੀ ਮਰ ਜਾਂਦੀ। ਨੈਣਨ ਕੇ ਨੀਰ ਹੂੰ ਮੈਂ ਬੂਡ ਨਾ ਮਰਤ ਹੂੰ। ਇਸ ਤੋਂ ਇਲਾਵਾ ਸੀਤਾ ਜੀ ਨੇ ਆਖਿਆ ਕਿ ਵਿਛੋੜੇ ਦੇ ਦੁੱਖ ਦੇ ਕਰਕੇ ਮੇਰੀਆਂ ਅੱਖਾਂ ਦੇ ਵਿੱਚੋਂ ਇੰਨਾ ਜ਼ਿਆਦਾ ਹੰਝੂਆਂ ਦਾ ਪਾਣੀ ਵਗਦਾ ਕਿ ਮੈਂ ਉਸ ਪਾਣੀ ਦੇ ਵਿੱਚ ਡੁੱਬ ਕੇ ਵੀ ਨਹੀਂ ਮਰਦੀ, ਭਾਵ ਕਿ ਡੁੱਬਣ ਜੋਗਾ ਹੈ, ਇਹਨਾਂ ਹੰਝੂਆਂ ਦਾ ਪਾਣੀ ਚੱਲਦਾ ਪਰ ਫੇਰ ਵੀ ਮੈਂ ਉਹਦੇ ਵਿੱਚ ਡੁੱਬ ਕੇ ਨਹੀਂ ਮਰਦੀ। ਰਾਵਣ ਕੇ ਤ੍ਰਾਸਨ ਉਸਾਸਨ ਨਾ ਪ੍ਰਾਣ ਜਾਤ। ਇਸ ਤੋਂ ਇਲਾਵਾ ਰਾਵਣ ਨਿਤਾ ਪ੍ਰਤੀ ਜਿਹੜੇ ਮੈਨੂੰ ਆਣ ਕੇ ਤ੍ਰਾਸ ਦਿੰਦਾ ਹੈ, ਜਿਹੜੇ ਮੈਨੂੰ ਡਰ ਦਿੰਦਾ ਹੈ, ਉਹਨਾਂ ਡਰਾਂ ਦੇ ਕਰਕੇ ਵੀ ਮੇਰੇ ਜਿਹੜੇ ਪ੍ਰਾਣ ਨੇ ਉਹ ਮੇਰੇ ਸਰੀਰ ਦੇ ਵਿੱਚੋਂ ਨਹੀਂ ਨਿਕਲਦੇ। ਦੇਹ ਛਾੜ ਜੀਸੋ ਨਿਤ ਹੀ ਲਰਤ ਹੂੰ। ਹਨੂਮਾਨ ਨੂੰ ਕਹਿੰਦੀ ਹੈ ਸੀਤਾ, ਮੈਂ ਤੇ ਰੋਜ਼ ਹੀ ਆਪਣੇ ਮਨ ਦੇ ਨਾਲ ਜੀ ਦੇ ਨਾਲ ਲੜਾਈ ਕਰਦੀ ਹਾਂ ਕਿ ਆਪਣੇ ਸਰੀਰ ਨੂੰ ਛੱਡ ਦੇਵਾਂ, ਮੈਂ ਮਰ ਜਾਵਾਂ। ਛੱਤੀਆਂ ਕੀ ਬੱਤੀਆਂ ਕਹਾਂ ਲੋ ਕਹੋ ਪ੍ਰਾਣ ਨਾਥ, ਆਰਾਮ ਬਿਨ ਨੈਕ ਹੂੰ ਨਾ ਕਾਹੂੰ ਬਿਦਰਤ ਹੂੰ। ਆਪਣੇ ਹਿਰਦੇ ਦੀ ਗੱਲ ਮੈਂ ਕਿਸ ਪ੍ਰਕਾਰ ਦੇ ਨਾਲ ਹਨੂਮਾਨ ਤੇਰੇ ਸਾਹਮਣੇ ਬਿਆਨ ਕਰਾਂ। ਪ੍ਰਾਣ ਨਾਥ ਮੇਰੇ ਪ੍ਰਾਣ ਨਾਥ ਭਗਵਾਨ ਨੂੰ ਐਸਾ ਸੰਦੇਸ਼ਾ ਦੇ ਦੇਵੇ ਕਿ ਮੈਂ ਇੱਕ ਖਿਣ ਭਰ ਵੀ ਉਹਨਾਂ ਤੋਂ ਦੂਰ ਰਹਿਣਾ ਨਹੀਂ ਚਾਹੁੰਦੀ। ਮੇਰੀ ਜਿਹੜੀ ਸੱਚੀ ਪ੍ਰੀਤ ਹੈ ਉਹ ਭਗਵਾਨ ਰਾਮ ਜੀ ਦੇ ਚਰਨਾਂ ਦੇ ਨਾਲ ਹੀ ਜੁੜੀ ਹੋਈ ਹੈ। ਆਖਿਆ ਸੀਤਾ ਜੀ ਨੇ, ਇਹੋ ਮੈਲੇ ਭੇਸ ਮੇਰੋ ਕਹੀਓ ਸੰਦੇਸ਼ ਕਪ। ਇਹ ਮੇਰੇ ਜਿਹੜੇ ਮੈਲੇ ਤੇ ਕੁਚੈਲੇ ਭੇਸ ਨੇ ਇਹ ਭਗਵਾਨ ਰਾਮ ਜੀ ਨੂੰ ਜਾ ਕੇ ਦੱਸ ਦੇਵੀ। ਹੇ ਕਪ, ਹੇ ਬੰਦਰ ਹਨੂਮਾਨ, ਕਹੀ ਉਹ ਸੰਦੇਸ਼, ਮੇਰਾ ਸੰਦੇਸ਼ਾ ਦੇ ਦੇਵੀ। ਕੀ ਸੰਦੇਸ਼ਾ ਦੇ ਦੇਵੀ? ਕਿ ਆਸ ਬਸ ਪਰੀ, ਮੈਨੂੰ ਆਸ਼ਾ ਹੈ ਕਿ ਭਗਵਾਨ ਜੀ ਮੈਨੂੰ ਦਰਸ਼ਨ ਦੇਣਗੇ। ਇੱਕ ਆਸ਼ਾ ਦੇ ਉੱਤੇ ਹਨੂਮਾਨ ਮੈਂ ਇਸ ਵੇਲੇ ਜਿਉਂਦੀ ਹਾਂ। ਜਿਸ ਪ੍ਰਕਾਰ ਦੇ ਨਾਲ ਫਰੀਦ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਕਿ ਮੈਨੂੰ ਵੀ ਆਸ਼ਾ ਹੈ ਕਿ ਮੈਨੂੰ ਦਰਸ਼ਨ ਹੋਣਗੇ। ਫਰੀਦ ਜੀ ਬਿਆਨ ਕਰਦੇ ਨੇ, ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਾਂ ਕਾਗ। ਫਰੀਦ ਜੀ ਲਿਖਦੇ ਨੇ ਕਿ ਮੇਰਾ ਇਸ ਵੇਲੇ ਜਿਹੜਾ ਪੂਰੇ ਦਾ ਪੂਰਾ ਸਰੀਰ ਹੈ ਉਹ ਸੁੱਕ ਗਿਆ ਹੈ, ਪਿੰਜਰ ਬਣ ਕੇ ਰਹਿ ਗਿਆ ਹੈ ਮੇਰੇ ਸਰੀਰ ਦਾ, ਤੇ ਮੇਰੀਆਂ ਤਲੀਆਂ ਨੂੰ ਕਾਵਾਂ ਨੇ ਠੂੰਗੇ ਮਾਰ ਮਾਰ ਕੇ ਖਾ ਲਿਆ। ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਪਾਗ। ਇੰਨਾ ਕੁਝ ਹੋ ਚੁੱਕਾ ਪਰ ਫੇਰ ਵੀ ਫਰੀਦ ਜੀ ਕਹਿੰਦੇ ਨੇ ਅਜੇ ਤੱਕ ਰੱਬ ਨਹੀਂ ਬੌੜਿਆ, ਰੱਬ ਨੇ ਮੈਨੂੰ, ਖੁਦਾ ਨੇ ਮੈਨੂੰ ਦਰਸ਼ਨ ਨਹੀਂ ਦਿੱਤਾ। ਵੇਖ ਬੰਦੇ ਕੇ ਪਾਗ, ਮੇਰੇ ਬੰਦੇ ਦੇ ਲੱਗਦਾ ਕਿ ਬਹੁਤ ਮਾੜੇ ਪਾਗ ਨੇ, ਅਜੇ ਤੱਕ ਵੀ ਮੈਨੂੰ ਆਣ ਕੇ ਦਰਸ਼ਨ ਨਸੀਬ ਨਹੀਂ ਹੋਇਆ। ਕਾਗਾ ਕਰੰਗ ਟੰਡੋਲਿਆ ਸਗਲਾ ਖਾਇਓ ਮਾਸ, ਤੇ ਕਾਂ ਠੂੰਗੇ ਮਾਰਦਾ ਮਾਰਦਾ ਅੱਗੇ ਚਲਿਆ ਜਾਂਦਾ। ਜਦੋਂ ਅੱਖਾਂ ਨੂੰ ਠੂੰਗੇ ਮਾਰ ਕੇ ਖਰਾਬ ਕਰਨ ਲੱਗਾ ਤੇ ਉਸ ਵੇਲੇ ਫਰੀਦ ਜੀ ਕਹਿੰਦੇ ਨੇ, ਕਾਗਾ ਕਰੰਗ ਟੰਡੋਲਿਆ ਸਗਲਾ ਖਾਇਓ ਮਾਸ, ਹੇ ਕਾਵਾਂ ਤੂੰ ਸਾਰੇ ਦਾ ਸਾਰਾ ਮੇਰਾ ਮਾਸ ਖਾ ਕੇ ਮੈਨੂੰ ਹੱਡੀਆਂ ਦਾ ਪਿੰਜਰ ਬਣਾ ਦਿੱਤਾ। ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਪਰ ਇਹ ਜਿਹੜੀਆਂ ਮੇਰੀਆਂ ਦੋ ਅੱਖਾਂ ਨੇ ਇਹਨਾਂ ਨੂੰ ਠੂੰਗੇ ਮਾਰ ਕੇ ਨਾ ਖਰਾਬ ਕਰ, ਕਿਉਂਕਿ ਫਿਰ ਦੇਖਣ ਕੀ ਆਸ, ਅਜੇ ਮੇਰੇ ਮਨ ਦੇ ਵਿੱਚ ਆਸ਼ਾ ਜਿਉਂਦੀ ਹੈ। ਮੈਨੂੰ ਆਸ਼ਾ ਜ਼ਰੂਰ ਹੈ ਇੱਕ ਨਾ ਇੱਕ ਦਿਨ ਜ਼ਰੂਰ ਮੈਨੂੰ ਆਪਣੇ ਪਿਆਰੇ ਦਾ ਦਰਸ਼ਨ ਨਸੀਬ ਹੋਵੇਗਾ। ਇਹੀ ਜਿਹੜੀ ਗੱਲ ਹੈ ਉਹ ਸੀਤਾ ਜੀ ਕਹਿ ਰਹੇ ਨੇ, ਆਸ ਬਸ ਪਰੀ ਕਿ ਹੇ ਹਨੂਮਾਨ ਅਜੇ ਮਨ ਮੇਰੇ ਮਨ ਦੇ ਵਿੱਚ ਆਸ਼ਾ ਜਿਹੜੀ ਹੈ ਉਹ ਰਹਿ ਗਈ ਹੈ, ਭਾਵ ਕਿ ਆਸ਼ਾ ਅਜੇ ਮੇਰੇ ਸਰੀਰ ਦੀ ਮਰੀ ਨਹੀਂ ਹੈ। ਮੇਰੇ ਮਨ ਦੇ ਵਿੱਚ ਆਸਾ ਹੈ ਆਸ਼ਾ ਹੈ ਕਿ ਭਗਵਾਨ ਜੀ ਮੈਨੂੰ ਜ਼ਰੂਰ ਦਰਸ਼ਨ ਦੇਣਗੇ। ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਹੋਰ ਵੀ ਪ੍ਰਮਾਣ ਦਿੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸੰਤ ਸਿੰਘ ਇੱਕ ਸਾਡੇ ਕਵੀ ਹੋਏ ਨੇ, ਜਿਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿਛੋੜੇ ਦੇ ਵਾਸਤੇ ਆਪਣੀ ਕਵਿਤਾ ਲਿਖੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸੰਤ ਸਿੰਘ ਜੀ ਨੇ ਲਿਖਿਆ, ਜਾਚਤ ਹੈ ਜਾਚਕ, ਜਾਚਤ ਹੈ ਜਾਚਕ ਜਿਉ ਕਾਤਕ ਸੇ ਚਾਤਰਕ ਸੇ। ਬਹੁਤ ਡੂੰਗੀ ਕਵਿਤਾ ਦਾ ਨਮੂਨਾ ਉੱਤਮ ਕਵੀ ਪੇਸ਼ ਕਰਿਆ ਕਰਦੇ ਨੇ। ਇਹਨਾਂ ਨੇ ਲਿਖਿਆ, ਜਾਚਤ ਹੈ ਜਾਚਕ ਜਿਉ, ਜਾਚਕ ਦਾ ਭਾਵ ਹੁੰਦਾ ਕਿ ਮੰਗਣ ਵਾਲਾ। ਕਵੀ ਜੀ ਲਿਖਦੇ ਨੇ ਕਿ ਮੰਗਦੇ ਹਾਂ, ਹੇ ਸਤਿਗੁਰੂ ਰਾਮ ਸਿੰਘ ਜੀ ਤੇਰਾ ਦਰਸ਼ਨ ਇੱਕ ਮੰਗਤਿਆਂ ਦੇ ਵਾਂਗ, ਪਰ ਕਿਸ ਤਰ੍ਹਾਂ ਦੇ ਹੋ ਗਏ ਆ, ਕਾਤਕ ਸੇ ਚਾਤਰਕ ਸੇ। ਪਰ ਸਾਡੀ ਹਾਲਤ ਉਸ ਤਰ੍ਹਾਂ ਦੀ ਹੋ ਗਈ ਹੈ ਕਿ ਜਿਵੇਂ ਕੱਤਕ ਦੇ ਮਹੀਨੇ ਦੇ ਵਿੱਚ ਪਪੀਹਾ ਬੋਲਦਾ ਹੋਵੇ। ਕਿਉਂਕਿ ਕੱਤਕ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਬੱਦਲ ਨਹੀਂ ਰਹਿੰਦੇ, ਆਸ਼ਾ ਨਹੀਂ ਹੁੰਦੀ ਕਿ ਮੀਂਹ ਵਰੇਗਾ। ਇਸੇ ਪ੍ਰਕਾਰ ਦੇ ਕਵੀ ਸੰਤ ਸਿੰਘ ਜੀ ਲਿਖਦੇ ਨੇ ਕਿ ਸਾਡੀ ਹਾਲਤ ਇਸ ਵੇਲੇ ਹੋ ਚੁੱਕੀ ਹੈ। ਜਾਚਤ ਕੋ ਪਈ ਵਾਰ, ਪਏ ਹੈ ਸਫੇਦ ਵਾਰ। ਜਾਚਕਦਿਆਂ ਮੰਗਦਿਆਂ ਬਹੁਤ ਜ਼ਿਆਦਾ ਸਤਿਗੁਰੂ ਰਾਮ ਸਿੰਘ ਜੀ ਦੇਰ ਹੋ ਗਈ ਹੈ। ਅਸੀਂ ਬਹੁਤ ਦੇਰ ਤੋਂ ਕਹਿੰਦੇ ਹਾਂ, ਹੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਰਸ਼ਨ ਦੇ। ਆਪਾਂ ਸਾਰੇ ਜਾਣਦੇ ਹਾਂ ਕਿ ਕਿੰਨੇ ਵਰੇ ਬਤੀਤ ਹੋ ਗਏ ਨੇ। ਨਾਮਧਾਰੀਆਂ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ਇਸੇ ਪ੍ਰਕਾਰ ਦੇ ਨਾਲ ਸੰਤ ਸਿੰਘ ਜੀ ਦੀ ਪੂਰੀ ਜ਼ਿੰਦਗੀ ਲੰਘ ਗਈ ਹੋਵੇਗੀ। ਸਤਿਗੁਰੂ ਰਾਮ ਸਿੰਘ ਜੀ ਨੂੰ ਉਡੀਕਦਿਆਂ ਇਸੇ ਕਰਕੇ ਉਹਨਾਂ ਲਿਖਿਆ, ਜਾਚਤ ਕੋ ਪਈ ਵਾਰ, ਬੜੀ ਦੇਰ ਹੋ ਗਈ ਹੈ, ਬੜੀ ਵਾਰੀ ਤੁਹਾਡੇ ਦਰਸ਼ਨਾਂ ਦੀ ਮੰਗ ਕੀਤੀ ਹੈ। ਭਏ ਹੈ ਸਫੇਦ ਵਾਰ, ਹੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਮੇਰੇ ਵਾਲ ਪੂਰੇ ਦੇ ਪੂਰੇ ਚਿੱਟੇ ਹੋ ਗਏ ਨੇ, ਪਰ ਅਜੇ ਤੱਕ ਤੁਹਾਡਾ ਦਰਸ਼ਨ ਦੀਦਾਰਾ ਮੈਨੂੰ ਨਸੀਬ ਨਹੀਂ ਹੋਇਆ। ਕਮਲ ਮਲਿੰਦ ਕਬ ਪਾਵੇਂ ਚਰਨਾਰ ਬਿੰਦ, ਹੇ ਕਮਲ ਵਰਗੇ ਨੇਤਰਾਂ ਵਾਲੇ, ਹੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਤੁਹਾਡੇ ਜਿਹੜੇ ਚਰਨ ਨੇ ਉਹ ਕਮਲ ਦੇ ਫੁੱਲ ਵਰਗੇ ਨੇ, ਅਸੀਂ ਉਹਨਾਂ ਚਰਨਾਂ ਦੇ ਰਸ ਮਾਨਣ ਵਾਲੇ ਭੌਰਿਆਂ ਦੇ ਵਰਗੇ ਹਾਂ। ਕਬ ਪਾਵੇਂ ਚਰਨਾਰ ਬਿੰਦ, ਹੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਤੁਹਾਡੇ ਚਰਨ ਕਮਲਾਂ ਦਾ ਦਰਸ਼ਨ ਸਾਨੂੰ ਦੱਸੋ ਕਿ ਕਦੋਂ ਸਾਨੂੰ ਨਸੀਬ ਹੋਵੇਗਾ। ਗੁਰੂ ਰਾਮ ਸਿੰਘ ਤੇਰੇ ਦਰਸ ਕੇ ਉਮੀਦਵਾਰ, ਹੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਅਸੀਂ ਸਾਰੇ ਦੇ ਸਾਰੇ ਨਾਮ ਤਾਰੀ ਤੁਹਾਡੇ ਦਰਸ਼ਨਾਂ ਦੇ ਉਮੀਦਵਾਰ ਹਾਂ। ਉਮੀਦਵਾਰ ਤੋਂ ਭਾਵ ਹੈ ਕਿ ਖਾਸ ਵਾਂਦਾ, ਸਾਨੂੰ ਸਾਰਿਆਂ ਨੂੰ ਇਹ ਇੱਛਾ ਹੈ, ਖਾਸ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਨੂੰ ਛੇਤੀ ਦਰਸ਼ਨ ਨਸੀਬ ਹੋਣ। ਕਿੰਕਰ ਤੇਰੇ ਅਪਾਰ, ਜਥਾ ਮੀਨ ਹਿਨ ਬਾਰ। ਕਹਿੰਦੇ ਨੇ ਸੰਤ ਸਿੰਘ ਜੀ ਕਿ ਤੁਹਾਡੇ ਜਿਹੜੇ ਕਿੰਕਰ ਨੇ, ਤੁਹਾਡੇ ਜਿਹੜੇ ਦਾਸ ਨੇ, ਉਹ ਅਪਾਰ ਨੇ, ਬਹੁਤ ਗਿਣਤੀ ਦੇ ਵਿੱਚ ਨੇ। ਜਥਾ ਮੀਨ ਹਿਨ ਬਾਰ, ਪਰ ਇਹਨਾਂ ਸਾਰਿਆਂ ਦੀ ਹਾਲਤ ਇਸ ਤਰ੍ਹਾਂ ਦੀ ਦੁਖਮਈ ਹੈ ਸਤਿਗੁਰੂ ਜੀ, ਜਿਸ ਤਰ੍ਹਾਂ ਪਾਣੀ ਤੋਂ ਬਗੈਰ ਮੱਛੀ ਹੋਵੇ। ਕਿਉਂਕਿ ਪਾਣੀ ਮੱਛੀ ਦਾ ਜੀਵਨ ਹੈ, ਪਾਣੀ ਤੋਂ ਬਗੈਰ ਮੱਛੀ ਦਾ ਜੀਵਨ ਨਹੀਂ ਹੈ। ਇਸੇ ਪ੍ਰਕਾਰ ਦੇ ਨਾਲ ਇਹ ਸਤਿਗੁਰੂ ਰਾਮ ਸਿੰਘ ਜੀ, ਤੇਰੇ ਨਾਮ ਧਾਰੀਆਂ ਦਾਸਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਵੇਂ ਪਾਣੀ ਤੋਂ ਬਗੈਰ ਮੱਛੀ ਹੋਵੇ। ਤੇਰੇ ਕਿੰਕਰ ਤੇਰੇ ਅਪਾਰ, ਜਥਾ ਮੀਨ ਹੀਨ ਬਾਰ। ਆਓ ਬਾਰ ਨਿਦ ਬਾਰ, ਛੇਤੀ ਆ, ਛੇਤੀ ਆਣ ਕੇ ਬੱਦਲ ਬਣ ਕੇ ਵਰਸ, ਸਾਡੇ ਤੇ ਮਿਹਰਾਂ ਦਾ ਮੀਂਹ ਵਰਸਾ। ਧਿਆਨ ਤਰੇ ਬਾਰ ਬਾਰ, ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਾਰ ਬਾਰ ਤੁਹਾਡੇ ਚਰਨਾਂ ਦੇ ਧਿਆਨ ਨੂੰ ਤਾਰਨ ਕਰਦੇ ਹਾਂ। ਜੈਸੇ ਦਾਸ ਹੀ ਏ ਚੀਨੀ, ਤੈਸੇ ਰਾਵਰ ਪੈ ਬਿਨਾ ਕੀਨੀ। ਜਿਸ ਪ੍ਰਕਾਰ ਦੇ ਨਾਲ ਸੰਤ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਮੇਰੇ ਦਾਸ ਦੇ ਹਿਰਦੇ ਦੇ ਵਿੱਚ ਆਈ, ਉਸੇ ਪ੍ਰਕਾਰ ਦੇ ਨਾਲ ਮੈਂ ਦਾਸ ਨੇ ਸਤਿਗੁਰੂ ਰਾਮ ਸਿੰਘ ਜੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਮੇਰੀ ਬੁੱਧ ਪੀਨੀ ਕੋ ਸਵਾਰ ਚੀਨੀ ਕੇ ਸਵਾਰ। ਸੰਤ ਸਿੰਘ ਜੀ ਲਿਖਦੇ ਨੇ ਕਿ ਮੇਰੀ ਬੁੱਧ ਬੜੀ ਪੀਨੀ ਹੈ, ਬੜੀ ਕਠੋਰ ਹੈ, ਬੜੀ ਛੋਟੀ ਹੈ। ਇਸ ਬੁੱਧੀ ਨੂੰ ਸਵਾਰ ਚੀਨੀ ਕੇ ਸਵਾਰ। ਕਹਿੰਦੇ ਨੇ ਇਹ ਚੀਨੀ ਘੋੜੀ ਦੇ ਅਸਵਾਰੀ ਕਰਨ ਵਾਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਮੇਰੀ ਇਸ ਬੁੱਧੀ ਨੂੰ ਤੁਸੀਂ ਸੰਵਾਰ ਦਿਓ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ। ਅੱਜ ਤੱਕ ਵੀ ਅਸੀਂ ਸਾਰੇ ਦੇ ਸਾਰੇ ਨਾਮਧਾਰੀ ਇਸੇ ਆਸ ਦੇ ਉੱਤੇ ਜਿਉਂਦੇ ਹਾਂ ਕਿ ਇੱਕ ਦਿਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਹੋਵੇਗਾ। ਇਸੇ ਪ੍ਰਕਾਰ ਦੇ ਨਾਲ ਉਸ ਵੇਲੇ ਆਖਿਆ ਹਨੂਮਾਨ ਨੂੰ ਸੀਤਾ ਨੇ ਕਿ ਮੇਰੇ ਮਨ ਦੇ ਵਿੱਚ ਆਸ਼ਾ ਅਜੇ ਤੱਕ ਜਿਉਂਦੀ ਹੈ ਕਿ ਮੈਨੂੰ ਭਗਵਾਨ ਜੀ ਦਾ ਦਰਸ਼ਨ ਨਸੀਬ ਹੋਵੇਗਾ। ਇਸ ਪ੍ਰਕਾਰ ਦੇ ਨਾਲ ਸੰਦੇਸ਼ੇ ਉਸ ਵੇਲੇ ਦਿੱਤੇ ਨੇ ਹਨੂਮਾਨ ਨੂੰ ਸੀਤਾ ਜੀ ਨੇ। ਜਨਕ ਸੁਤੈ ਸਮਝਾਇ ਕਰ ਬੋਬਿਦ ਤੀਰਜ ਦੀਨ ਚਰਨ ਕਮਲ ਸਿਰ ਨਾਇ ਕਪ ਗਵਨ ਰਾਮ ਪੈਕੀਨ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਸੀਤਾ ਜੀ ਨੇ ਸਮਝਾ ਕੇ ਤੇ ਬਹੁਤ ਸੀਤਾ ਜੀ ਨੂੰ ਸਮਝਾ ਕੇ ਤੇ ਬਹੁਤ ਪ੍ਰਕਾਰ ਦੇ ਨਾਲ ਧੀਰਜ ਦੇ ਕੇ ਫਿਰ ਹਨੂਮਾਨ ਨੇ ਉਹਨਾਂ ਦੇ ਚਰਨਾਂ ਕਮਲਾਂ ਦੇ ਉੱਤੇ ਆਪਣਾ ਸਿਰ ਨਵਾਇਆ ਤੇ ਫਿਰ ਆਗਿਆ ਲੈ ਕੇ ਭਗਵਾਨ ਰਾਮ ਜੀ ਦੇ ਵੱਲ ਗਵਨ ਕੀਤਾ ਹਨੂਮਾਨ ਨੇ। ਪਵਨ ਪੁੱਤਰ ਨੇ ਆਖ ਸਮਝਾਈ ਸੀਤਾ ਤੀਰਜ ਦੇ ਕੇ ਹੋਇਆ ਰਵਾਨ ਉਥੋਂ ਮੱਥਾ ਟੇਕਿਆ ਵਾਂਕਰਾਂ ਸਾਧਕਾਂ ਦੇ ਕੀਤਾ ਉਸਨੇ ਫੇਰ ਪਿਆਣ ਉਥੋਂ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਸੀਤਾ ਜੀ ਨੂੰ ਮੱਥਾ ਟੇਕ ਕੇ ਉਹਨਾਂ ਤੋਂ ਆਗਿਆ ਲੈ ਕੇ ਤੇ ਫਿਰ ਵਾਪਸ ਪਰਤਿਆ ਹਨੂਮਾਨ। ਚਲਤ ਮਹਾਤੁਨ ਗਰ ਜਿਸ ਪਾਰੀ ਗਰਭ ਸ੍ਰਵੈ ਸੁਣ ਨਿਸਚਰ ਨਾਰੀ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਉਸ ਵੇਲੇ ਹਨੂਮਾਨ ਦੇ ਚੱਲਣ ਦੇ ਵੇਲੇ ਉਹ ਜ਼ੋਰ ਦੀ ਆਵਾਜ਼ ਦੇ ਨਾਲ ਗੱਜਿਆ ਹੈ। ਕਵੀ ਜੀ ਲਿਖਦੇ ਨੇ ਕਿ ਉਹਦੀ ਆਵਾਜ਼ ਨੂੰ ਸੁਣ ਕੇ ਉਸ ਵੇਲੇ ਰਾਕਸ਼ਾਂ ਦੀਆਂ ਜਿਹੜੀਆਂ ਇਸਤਰੀਆਂ ਸੀ ਉਹਨਾਂ ਦੇ ਗਰਭ ਡਿੱਗ ਪਏ। ਨਾਗ ਸਿੰਧ ਪਾਰ ਆਵਾ ਸਬਦ ਕਿਲਾ ਕਿਲਾ ਕਪਨ ਸੁਨਾਵਾ। ਇਸੇ ਪ੍ਰਕਾਰ ਦੇ ਨਾਲ ਹਨੂਮਾਨ ਨੇ ਸਮੁੰਦਰ ਨੂੰ ਟੱਪਿਆ ਹੈ ਤੇ ਦੂਜੇ ਪਾਸੇ ਜਦੋਂ ਪਹੁੰਚਿਆ ਤੇ ਬਾਂਦਰਾਂ ਨੂੰ ਕਿਲਕਾਰੀਆਂ ਦਾ ਸ਼ਬਦ ਉਸ ਵੇਲੇ ਸੁਣਾਈ ਦਿੱਤਾ।
ਹਰਸ਼ੇ ਸਭ ਬਿਲੋਕ ਹਨੂਮਾਨਾ ਨੂਤਨ ਜਨਮ ਕਪਨ ਤਬ ਜਾਨਾ।
ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਹਨੂਮਾਨ ਨੂੰ ਆਉਂਦਿਆਂ ਹੋਇਆਂ ਵੇਖ ਕੇ ਸਾਰੇ ਬਾਂਦਰ ਇੰਨੇ ਜ਼ਿਆਦਾ ਪ੍ਰਸੰਨ ਹੋ ਗਏ ਨੇ, ਇੰਨੇ ਜ਼ਿਆਦਾ ਖੁਸ਼ ਹੋ ਗਏ ਨੇ ਕਿ ਜਿਵੇਂ ਉਹਨਾਂ ਨੂੰ ਨਵਾਂ ਜੀਵਨ ਮਿਲ ਗਿਆ ਹੋਵੇ।
ਮੁਖ ਪ੍ਰਸੰਨ ਤਨ ਤੇਜ ਬਿਰਾਜਾ ਕੀਨਸ ਰਾਮ ਚੰਦਰ ਕਰ ਕਾਜਾ।
ਸਾਰਿਆਂ ਨੇ ਹਨੂਮਾਨ ਦੇ ਵੱਲ ਦੇਖਿਆ ਹੈ। ਹਨੂਮਾਨ ਦਾ ਜਿਹੜਾ ਮੁਖੜਾ ਹੈ ਉਹ ਬਹੁਤ ਜ਼ਿਆਦਾ ਪ੍ਰਸੰਨ ਹੈ ਤੇ ਬਹੁਤ ਜ਼ਿਆਦਾ ਹਨੂਮਾਨ ਦੇ ਮੱਥੇ ਦੇ ਉੱਤੇ ਤੇਜ ਪ੍ਰਕਾਸ਼ ਬਿਰਾਜਮਾਨ ਹੈ। ਕਵੀ ਜੀ ਲਿਖਦੇ ਨੇ ਸਾਫ ਉਸ ਗੱਲ ਤੋਂ ਪ੍ਰਤੀਤ ਹੋ ਰਿਹਾ ਕਿ ਭਗਵਾਨ ਰਾਮ ਚੰਦਰ ਜੀ ਦੇ ਕਾਰਜ ਨੂੰ ਹਨੂਮਾਨ ਸਵਾਰ ਕੇ ਪਹੁੰਚੇ।
ਚੱਲਿਆ ਗੱਜ ਦਾ ਜਦੋਂ ਬਜ ਰੰਗ ਉਥੋਂ ਛਣ ਗਏ ਗਰਭ ਸੀ ਰਾਖਸ਼ਾਂ ਨਾਰੀਆਂ ਦੇ ਲੰਘਿਆ ਸਿੰਧਿਆ ਪਾਰਿਓ ਪਲਾਂ ਦੇ ਵਿੱਚ ਵਾਜ ਉੱਠੇ ਸੀ ਹੱਦ ਕਿਲਕਾਰੀਆਂ ਦੇ ਮੱਚੇ ਵੇਖ ਹਨੂਮਾਨ ਨੂੰ ਸਭ ਵਾਨਰ ਨਵਾਂ ਜਨਮ ਹੀ ਸਮਝਿਆ ਸਾਰਿਆਂ ਨੇ ਮੁਖੜਾ ਵੇਖਿਆ ਖੁਸ਼ ਪ੍ਰਸੰਨ ਉਹਦਾ ਕਹਿੰਦੇ ਰਾਮ ਦਾ ਕੰਮ ਸਵਾਰਿਆ ਨੇ।
ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਜਦੋਂ ਹਨੂਮਾਨ ਦੇ ਮੁਖੜੇ ਨੂੰ ਪ੍ਰਸੰਨ ਵੇਖਿਆ ਤੇ ਸਾਰਿਆਂ ਨੇ ਐਸਾ ਸੋਚਿਆ ਕਿ ਜਰੂਰ ਭਗਵਾਨ ਰਾਮ ਜੀ ਦੇ ਕਾਰਜ ਨੂੰ ਸਵਾਰ ਕੇ ਪੂਰਾ ਕਰਕੇ ਹਨੂਮਾਨ ਪਹੁੰਚੇ।
ਮੇਲੇ ਸਕਲ ਅਤ ਭਏ ਸੁਖਾਰੀ ਤਲਫਤ ਮੀਨ ਪਾਵ ਜਿਮ ਬਾਰੀ।
ਇਸ ਤੋਂ ਬਾਅਦ ਸਾਰਿਆਂ ਦੇ ਨਾਲ ਮਿਲਾਪ ਕੀਤਾ ਹੈ ਹਨੂਮਾਨ ਨੇ। ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਇਸ ਪ੍ਰਕਾਰ ਦੇ ਨਾਲ ਹਨੂਮਾਨ ਨੂੰ ਸੁਖ ਦੇ ਨਾਲ ਮਿਲੇ ਨੇ ਕਿ ਜਿਵੇਂ ਤੜਫਦੀ ਹੋਈ ਮੱਛੀ ਨੂੰ ਅਥਾਹ ਪਾਣੀ ਮਿਲ ਜਾਂਦਾ ਹੈ। ਜਿਸ ਤਰ੍ਹਾਂ ਦੀ ਖੁਸ਼ੀ ਪਾਣੀ ਦੇ ਮਿਲਾਪ ਦੇ ਨਾਲ ਮੱਛੀ ਨੂੰ ਹੁੰਦੀ ਹੈ, ਇਸ ਤਰ੍ਹਾਂ ਦੀ ਖੁਸ਼ੀ ਹਨੂਮਾਨ ਦੇ ਮਿਲਾਪ ਦੇ ਨਾਲ ਉਹਦੇ ਨਾਲ ਦੇ ਬਾਕੀ ਸਾਰਿਆਂ ਸਾਥੀਆਂ ਨੂੰ ਹੋਈ।
ਚਲੇ ਹਰਸ਼ ਰਗ ਨਾਇਕ ਪਾਸਾ, ਪੁੱਛਤ ਕਹਿਤ ਨਵਲਿਤ ਹਸਾ।
ਇਸ ਤੋਂ ਬਾਅਦ ਸਾਰੇ ਫਿਰ ਖੁਸ਼ੀ ਦੇ ਨਾਲ ਭਗਵਾਨ ਰਾਮ ਚੰਦਰ ਜੀ ਦੇ ਵੱਲ ਚਲੇ ਜਾ ਰਹੇ ਨੇ। ਸਾਰੇ ਪ੍ਰਸੰਨ ਹੋ ਕੇ ਨਵਾਂ ਜਿਹੜਾ ਬਿਰਤਾਂਤ ਹੈ, ਸਮਾਚਾਰ ਹੈ, ਉਹ ਪੁੱਛਦੇ ਨੇ ਹਨੂਮਾਨ ਤੋਂ।
ਮੱਛੀ ਵਾਂਕਰਾਂ ਤੜਪਦੇ ਸਭ ਸਾਥੀ, ਦਰਸ਼ਨ ਪਰਸ ਕੇ ਸਭੋ ਨਿਹਾਲ ਹੋ ਗਏ। ਕਹਿੰਦੇ ਸੁਣਦਿਆਂ ਨਵਾਂ ਇਤਿਹਾਸ ਸਾਰਾ, ਨਾਲ ਖੁਸ਼ੀ ਦੇ ਖੁਸ਼ ਖੁਸ਼ਹਾਲ ਹੋ ਗਏ।
ਭਾਵ ਕੇ ਸਾਰੇ ਬਹੁਤ ਜ਼ਿਆਦਾ ਖੁਸ਼ਹਾਲ ਹੋ ਗਏ ਨੇ, ਖੁਸ਼ੀ ਦੇ ਵਿੱਚ ਭਰ ਗਏ ਨੇ। ਤੇ ਫਿਰ ਭਗਵਾਨ ਰਾਮ ਜੀ ਦੇ ਵੱਲ ਉਹਨਾਂ ਸਾਰਿਆਂ ਨੇ ਚੱਲਣਾ ਸ਼ੁਰੂ ਕੀਤਾ।
ਤਵ ਮਦ ਧਨ ਪੀਤਰ ਸਭ ਆਏ, ਅੰਗਦ ਸੰਮਤ ਮਦ ਫਲ ਖਾਏ।
ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਸਾਰੇ ਦੇ ਸਾਰੇ ਮਧੂਬਨ ਬਾਗ ਦੇ ਵਿੱਚ ਪਹੁੰਚ ਗਏ ਨੇ। ਤੇ ਇਸ ਤੋਂ ਬਾਅਦ ਅੰਗਦ ਦੀ ਰਾਏ ਦੇ ਨਾਲ ਸਾਰਿਆਂ ਨੇ ਉਸ ਬਾਗ ਦੇ ਵਿੱਚੋਂ ਮਿੱਠੇ ਫਲਾਂ ਨੂੰ ਖਾਧਾ।
ਰਖਵਾਰੇ ਜਬ ਵਰਜਣ ਲਾਗੇ, ਮੁਸ਼ਟ ਪ੍ਰਹਾਰ ਹਨਤ ਸਭ ਪਾਗੇ।
ਭਾਵੇਂ ਕਿ ਜਿਹੜਾ ਉਹ ਬਾਗ ਹੈ ਉਹ ਕੋਈ ਪਰਾਇਆ ਬਾਗ ਨਹੀਂ ਸੀ, ਉਹ ਸੁਗਰੀਵ ਦਾ ਲਗਾਇਆ ਹੋਇਆ ਹੀ ਬਾਗ ਸੀ, ਪਰ ਜਿਹੜੇ ਰੱਖਿਆ ਕਰਨ ਵਾਲੇ ਸਨ ਉਹਨਾਂ ਨੇ ਫਿਰ ਵੀ ਇਹਨਾਂ ਨੂੰ ਜਦੋਂ ਵਰਜਿਆ ਤੇ ਕਵੀ ਜੀ ਲਿਖਦੇ ਨੇ ਉਸ ਵੇਲੇ ਮੁੱਕਿਆਂ ਦੀ ਮਾਰ ਮਾਰ ਕੇ ਤੇ ਉਹਨਾਂ ਸਾਰਿਆਂ ਨੂੰ ਭਜਾ ਦਿੱਤਾ। ਮਸ਼ਟ ਪ੍ਰਹਾਰ ਹਣਤ ਸਭ ਪਾਗੇ, ਮੁੱਕਿਆਂ ਦੀ ਮਾਰ ਖਾ ਕੇ ਉਹ ਜਿਹੜੇ ਰਖਵਾਲੇ ਸਨ ਬਾਗ ਦੇ ਉਹ ਦੌੜ ਗਏ।
ਚੱਲੇ ਰਾਮ ਰਘਵੰਸ਼ ਦੀ ਵੱਲ ਸਾਰੇ, ਮਧੂ ਬਾਗ ਦੇ ਫਲਾਂ ਨੂੰ ਖਾਮ ਦੇ ਨੇ, ਅੰਗਦ ਨਾਲ ਸਲਾਹ ਰਲਾਮ ਦੇ ਨੇ, ਵਿੱਚ ਬਾਗ ਗੁਲਛਰੇ ਉਡਾਮ ਦੇ ਨੇ। ਜਦੋਂ ਹਟਕਿਆ ਬਾਗ ਰਖਵਾਲਿਆਂ ਨੇ, ਨਾਲ ਹੂਰਿਆਂ ਸੋਧ ਵਿਖਾਮ ਦੇ ਨੇ, ਖਾ ਕੇ ਮਾਰ ਲੱਤ ਗੋਤੇ ਹੂਰਿਆਂ ਨੂੰ, ਰਾਖੇ ਵੱਲ ਸੁਗਰੀਵ ਦੇ ਜਾਮ ਦੇ ਨੇ।
ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਰਖਵਾਲਿਆਂ ਨੂੰ ਭਜਾ ਦਿੱਤਾ, ਉਹਨਾਂ ਨੇ ਫਿਰ ਰਾਜੇ ਸੁਗਰੀਵ ਦੇ ਚਰਨਾਂ ਦੇ ਵਿੱਚ ਜਾ ਕੇ ਪੁਕਾਰ ਕੀਤੀ।
ਜਾਏ ਪੁਕਾਰੇ ਤੇ ਸਭ ਬਾਣੀ ਉਜਾਰ ਜੁਬ ਰਾਜ, ਸੁਣ ਸਗਰੀਵ ਹਰਸ਼ ਕਪ ਕਰ ਆਏ ਪ੍ਰਭ ਕਾਜ।
ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਉਹਨਾਂ ਨੇ ਜਾ ਕੇ ਫਰਿਆਦ ਕੀਤੀ ਹੈ। ਸਾਰੇ ਕਹਿੰਦੇ ਨੇ ਕਿ ਯੁਵਰਾਜ ਅੰਗਦ ਨੇ ਬਾਂਦਰਾਂ ਦੇ ਨਾਲ ਮਿਲ ਕੇ ਸਾਰੇ ਦੇ ਸਾਰੇ ਬਾਗ ਨੂੰ ਉਜਾੜ ਦਿੱਤਾ। ਜਦੋਂ ਐਸੀ ਖਬਰ ਸੁਗਰੀਵ ਨੇ ਸੁਣੀ ਹੈ ਤੇ ਕਵੀ ਜੀ ਲਿਖਦੇ ਨੇ ਉਹ ਬਹੁਤ ਜ਼ਿਆਦਾ ਪ੍ਰਸੰਨ ਹੋ ਗਿਆ। ਉਹਨੇ ਸੋਚਿਆ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਵਾਨਰ ਭਗਵਾਨ ਰਾਮ ਜੀ ਦੇ ਕਾਰਜ ਨੂੰ ਪੂਰਾ ਸਵਾਰ ਕੇ ਆਏ ਨੇ। ਇਸ ਪ੍ਰਕਾਰ ਦੇ ਨਾਲ ਸਮਝਿਆ ਰਾਜੇ ਸੁਗਰੀਵ ਨੇ।
ਜਾ ਕੇ ਉਹਨਾਂ ਨੇ ਚੀਕ ਪੁਕਾਰ ਕੀਤੀ, ਦਿੱਤਾ ਬਾਗ ਉਜਾੜ ਹੈ ਬੰਦਰਾਂ ਨੇ, ਨਾਲ ਉਹਨਾਂ ਦੇ ਰਲੇ ਯੁਵਰਾਜ ਰਾਜਨ, ਕੀਤੀ ਕਾਰਨ ਭਲੀ ਕਲੰਦਰਾਂ ਨੇ। ਸੁਣ ਕੇ ਗੱਲ ਨੂੰ ਹੱਸ ਸੁਗਰੀਵ ਕਿਹਾ, ਇਹ ਤਾਂ ਪ੍ਰਭੂ ਦੇ ਕੰਮ ਸਵਾਰ ਆਏ, ਸੁਧ ਪਾਈਏ ਇਹਨਾਂ ਨੇ ਜਾਣ ਕੀ ਦੀ, ਤਾਈਓ ਰਾਖੀਓ ਬਾਗ ਵਿੱਚ ਕਾਰ ਆਏ।
ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਉਸ ਵੇਲੇ ਆਖਿਆ ਸਾਰਿਆਂ ਨੂੰ ਕਿ ਮੈਨੂੰ ਲੱਗਦਾ ਇਹਨਾਂ ਨੇ ਸੀਤਾ ਜੀ ਨੂੰ ਲੱਭ ਲਿਆ, ਉਹਨਾਂ ਦੀ ਖਬਰ ਲੈ ਕੇ ਆਏ ਨੇ, ਤਾਂ ਹੀ ਖੁਸ਼ੀ ਦੇ ਨਾਲ ਪਹਿਲਾਂ ਬਾਗ ਦੇ ਵਿੱਚ ਪਹੁੰਚੇ ਨੇ।
ਸੁਣੋ ਸਾਥੀਓ, ਸ੍ਰੀ ਹਨਵੰਤ ਬਾਜੋ, ਇਹਨਾਂ ਫਲਾਂ ਨੂੰ ਕੋਈ ਨਾ ਚੱਖ ਸਕਦਾ, ਕਿਹੜਾ ਜੰਮਿਆ ਹੁਕਮ ਉਲੰਘ ਮੇਰਾ, ਜਿਹੜਾ ਕਦਮ ਵੀ ਬਾਗ ਵਿੱਚ ਰੱਖ ਸਕਦਾ।
ਕਹਿੰਦਾ ਕਿ ਕੋਈ ਵੀ ਇਸ ਪ੍ਰਕਾਰ ਦੇ ਨਾਲ ਮੇਰੇ ਬਾਗ ਦੇ ਵਿੱਚ ਆਪਣੇ ਪੈਰ ਵੀ ਨਹੀਂ ਪਾ ਸਕਦਾ। ਮੈਨੂੰ ਲੱਗਦਾ ਕਿ ਸੀਤਾ ਜੀ ਦੀ ਖਬਰ ਲੈ ਕੇ ਪਹੁੰਚੇ ਨੇ, ਇਸੇ ਕਰਕੇ ਖੁਸ਼ੀ ਦੇ ਵਿੱਚ ਉਹ ਬਾਗ ਦੇ ਵਿੱਚ ਵੜੇ ਨੇ ਤੇ ਮਿੱਠੇ ਫਲਾਂ ਨੂੰ ਖੁਸ਼ੀ ਦੇ ਨਾਲ ਉਹਨਾਂ ਨੇ ਖਾਧਾ।
ਜੋ ਨਾ ਹੋਤ ਸੀਤਾ ਸੁਧ ਪਾਈ, ਮਦ ਬਣ ਕੇ ਫਲ ਸਕੈ ਕੇ ਖਾਈ।
ਸੁਗਰੀਵ ਕਹਿੰਦਾ ਕਿ ਜੇ ਸੀਤਾ ਜੀ ਦੀ ਖਬਰ ਉਹਨਾਂ ਨੇ ਪ੍ਰਾਪਤ ਨਾ ਕੀਤੀ ਹੁੰਦੀ ਤੇ ਕਦੇ ਮਧੂ ਬਣ ਦੇ ਫਲ ਉਹ ਕਿਸ ਪ੍ਰਕਾਰ ਦੇ ਨਾਲ ਖਾ ਸਕਦੇ ਸਨ, ਕਿਉਂਕਿ ਉਹਨਾਂ ਨੂੰ ਤੇ ਮੌਤ ਦਾ ਖਤਰਾ ਹੈ।
ਇਹ ਬਿਦ ਮਨ ਵਿਚਾਰ ਕਰ ਰਾਜਾ, ਆਏ ਗਏ ਕਪ ਸਹਿਤ ਸਮਾਜਾ।
ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰ ਰਹੇ ਨੇ ਕਿ ਸੁਗਰੀਵ ਅਜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਹੀ ਰਿਹਾ ਸੀ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਸਾਰਾ ਉਹ ਜਿਹੜਾ ਸਮਾਜ ਬਾਂਦਰਾਂ ਦਾ ਸੀ ਉੱਥੇ ਪਹੁੰਚ ਗਿਆ।
ਆਏ ਸਭਨ ਨਾਵਾ ਪਦ ਸੀਸਾ, ਮਿਲਿਓ ਸਭਨ ਯਤ ਪ੍ਰੇਮ ਕਪੀਸਾ।
ਸਾਰਿਆਂ ਨੇ ਆਣ ਕੇ ਸੁਗਰੀਵ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਹੈ। ਉਸ ਤੋਂ ਬਾਅਦ ਬਾਂਦਰਾਂ ਦਾ ਰਾਜਾ ਬੜੇ ਪ੍ਰੇਮ ਦੇ ਨਾਲ ਉਹਨਾਂ ਸਾਰਿਆਂ ਨੂੰ ਮਿਲਿਆ, ਜਿੰਨੇ ਵੀ ਕਪੀ ਜਿੰਨੇ ਵੀ ਵਾਨਰ ਗਏ ਹੋਏ ਸਨ ਸੀਤਾ ਜੀ ਦੀ ਖਬਰ ਨੂੰ ਲੈਣ ਦੇ ਵਾਸਤੇ।
ਜੇਕਰ ਸੀਆ ਦੀ ਖਬਰ ਨੂੰ ਪਾਮ ਦੇਣਾ, ਕਦੇ ਭੁੱਲ ਕੇ ਇਸ ਥਾਂ ਆਮ ਦੇਣਾ, ਕਦੇ ਪੈਰ ਨਾ ਪਰਤ ਦੇ ਪਿਛਾ ਮੁੜ ਕੇ, ਜੇਕਰ ਫਤਿਹ ਦਾ ਡੰਕ ਵਜਾਮ ਦੇਣਾ। ਇਹ ਸਨ ਸੋਚਦੇ ਅਜੇ ਵਿਚਾਰ ਕਰਦੇ, ਤਦੋਂ ਆਣ ਹਨਵੰਤ ਜੈਕਾਰ ਬੋਲੀ, ਮਿਲਿਆ ਖੁਸ਼ੀ ਦੇ ਨਾਲ ਸੁਗਰੀਵ ਉੱਠ ਕੇ, ਗੂੜੇ ਪ੍ਰੇਮ ਦੇ ਵਿੱਚ ਸਰਕਾਰ ਬੋਲੀ।
ਉਸ ਵੇਲੇ ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਬਹੁਤ ਪਿਆਰ ਦੇ ਨਾਲ ਸੁਗਰੀਵ ਸਾਰਿਆਂ ਨੂੰ ਉੱਠ ਕੇ ਮਿਲਿਆ, ਗੂੜੇ ਪ੍ਰੇਮ ਦੇ ਵਿੱਚ ਸਰਕਾਰ ਬੋਲੀ। ਉਸ ਵੇਲੇ ਸਰਕਾਰ ਭਾਵ ਕੇ ਸੁਗਰੀਵ ਬਹੁਤ ਜ਼ਿਆਦਾ ਗੂੜੇ ਪ੍ਰੇਮ ਦੇ ਵਿੱਚ ਹੋ ਕੇ ਇਸ ਪ੍ਰਕਾਰ ਦੇ ਨਾਲ ਕਹਿੰਦਾ।
ਪੂਛੀ ਕੁਸ਼ਲ ਕੁਸ਼ਲ ਪਦ ਦੇਖੀ, ਰਾਮ ਕਿਰਪਾ ਪਾ ਕਾਜ ਬਸੇਖੀ।
ਉਸ ਵੇਲੇ ਬੜੇ ਪ੍ਰੇਮ ਦੇ ਨਾਲ ਸੁਗਰੀਵ ਨੇ ਸੁਖ ਸਾਂਧ ਸਾਰਿਆਂ ਦੀ ਪੁੱਛੀ ਹੈ। ਉਸ ਵੇਲੇ ਵਾਨਰਾਂ ਨੇ ਅੱਗੋਂ ਇਸ ਤਰ੍ਹਾਂ ਜਵਾਬ ਦਿੱਤਾ ਕਿ ਤੁਹਾਡੇ ਚਰਨਾਂ ਦੇ ਦਰਸ਼ਨਾਂ ਦੇ ਨਾਲ ਸਭ ਕੁਝ ਖੈਰੀਅਤ ਹੈ।
ਨਾਥ ਕਾਜ ਕਿਨੋ ਹਨੁਮਾਨਾ, ਰਾਖੇ ਸਕਲ ਕਪਨ ਕੇ ਪ੍ਰਾਣਾ।
ਹੱਥ ਜੋੜ ਕੇ ਵਾਨਰਾਂ ਨੇ ਅਰਜ ਕੀਤੀ ਹੈ ਸੁਗਰੀਵ ਦੇ ਅੱਗੇ ਕਿ ਸਾਰੇ ਦਾ ਸਾਰਾ ਜਿਹੜਾ ਪੂਰਾ ਕੰਮ ਹੈ ਉਹ ਹਨੂਮਾਨ ਨੇ ਨੇਪਰੇ ਚਾੜਿਆ ਤੇ ਹਨੂਮਾਨ ਨੇ ਐਸਾ ਕਰਕੇ ਸਾਡੇ ਸਾਰਿਆਂ ਦੇ ਜਿਹੜੇ ਪ੍ਰਾਣ ਨੇ ਉਹ ਤੁਹਾਡੇ ਹੱਥੋਂ ਬਚਾ ਲਏ ਨੇ। ਕਿਉਂਕਿ ਸੁਗਰੀਵ ਨੇ ਆਖਿਆ ਸੀ ਕਿ ਜੇਕਰ ਸੀਤਾ ਦੀ ਖਬਰ ਲੈ ਕੇ ਨਾ ਪਹੁੰਚੇ ਇੱਥੇ ਤੇ ਸਾਰਿਆਂ ਨੂੰ ਮਾਰ ਦਿਆਂਗਾ। ਸਾਰੇ ਕਹਿੰਦੇ ਨੇ ਕਿ ਹਨੂਮਾਨ ਨੇ ਕਾਰਜ ਨੂੰ ਸਵਾਰ ਕੇ ਤੇ ਸਾਡੇ ਪ੍ਰਾਣਾਂ ਦੀ ਰੱਖਿਆ ਕੀਤੀ।
ਕਿਉਂ ਜੀ ਕਿਵੇਂ ਬੀਤੀ, ਕਿਜੇ ਕੰਮ ਕੀਤਾ, ਦੱਸੋ ਕੁਸ਼ਲ ਆਨੰਦ ਦੇ ਨਾਲ ਆਏ। ਅੱਗੋਂ ਆਖਿਆ ਵਾਨਰਾਂ ਸਾਰਿਆਂ ਨੇ, ਨਾਲ ਖੁਸ਼ੀ ਦੇ ਦੀਨ ਦਿਆਲ ਆਏ। ਕੰਮ ਸੋਚਿਆ ਰਾਮ ਰਘੁਰਾਜ ਵਾਲਾ, ਪਵਨ ਪੁੱਤ ਨੇ ਕੰਮ ਸਵਾਰ ਆਏ। ਜੀਵਨ ਬਖਸ਼ਿਆ ਇਸ ਨੇ ਨਵਾਂ ਸਾਨੂੰ, ਨਿਸ਼ਚੇ ਇਸ ਦੇ ਪਾਰ ਉਤਾਰ ਆਏ।
ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਸਾਰਿਆਂ ਨੇ ਆਖਿਆ ਕਿ ਨਿਸ਼ਚਾ ਸੀ ਬੜਾ, ਇਸ ਹਨੂਮਾਨ ਦੇ ਅੰਦਰ ਇਹਦੇ ਨਿਸ਼ਚੇ ਨੇ ਸਾਡਾ ਵੀ ਪਾਰ ਉਤਾਰਾ ਕੀਤਾ ਹੈ, ਸਾਨੂੰ ਜੀਵਨ ਮਿਲ ਗਿਆ ਹੈ, ਤੁਹਾਡੇ ਤੋਂ ਮਰਨਾ ਨਹੀਂ ਮਿਲਿਆ। ਦੂਜੇ ਪਾਸੇ ਭਗਵਾਨ ਰਾਮ ਜੀ ਦੀ ਘਰ ਵਾਲੀ ਸੀਤਾ ਦੀ ਖਬਰ ਨੂੰ ਵੀ ਲੈ ਕੇ ਪਹੁੰਚੇ।
ਸੁਣ ਸਗਰੀਵ ਬਹੁਰ ਤੇ ਮਿਲਿਓ, ਕਪਨ ਸਹਿਤ ਰਗਪਤ ਪੈ ਚਲਿਓ।
ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਫਿਰ ਸੁਗਰੀਵ ਹਨੂਮਾਨ ਨੂੰ ਜੱਫੀ ਪਾ ਕੇ ਮਿਲਿਆ ਤੇ ਫਿਰ ਸਾਰਿਆਂ ਵਾਨਰਾਂ ਦੇ ਸਮੇਤ ਭਗਵਾਨ ਰਾਮ ਜੀ ਦੇ ਵੱਲ ਸਾਰੇ ਚੱਲ ਪਏ।
ਰਾਮ ਕਪਨ ਜਬ ਆਵਤ ਦੇਖਾ, ਕੀਏ ਕਾਜ ਮਨ ਹਰਸ਼ ਬਸੇਖਾ।
ਦੂਜੇ ਪਾਸੇ ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਦੂਰੋਂ ਹੀ ਆਉਂਦਿਆਂ ਹੋਇਆਂ ਜਦੋਂ ਵਾਨਰਾਂ ਨੂੰ ਵੇਖਿਆ ਭਗਵਾਨ ਰਾਮ ਜੀ ਨੇ ਤੇ ਫਿਰ ਹਨੂਮਾਨ ਭਗਵਾਨ ਜੀ ਨੇ ਲਾ ਲਿਆ, ਇਹ ਕਾਰਜ ਲੱਗਦਾ ਹੈ ਕਿ ਸਵਾਰ ਕੇ ਪਹੁੰਚੇ ਨੇ।
ਫਟਕ ਸਿਲਾ ਬੈਠੇ ਦੋ ਭਾਈ,
ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਇੱਕ ਬਲੌਰੀ ਸਿਲਾ ਦੇ ਉੱਤੇ ਉਸ ਵੇਲੇ ਭਗਵਾਨ ਰਾਮ ਜੀ ਤੇ ਛੋਟਾ ਪ੍ਰਾਤਾ ਉਹਨਾਂ ਦਾ ਲਛਮਣ ਬੈਠਿਆ ਹੋਇਆ ਸੀ।
ਉਠਿਆ ਤਖਤ ਤੋਂ ਆਪ ਸੁਗਰੀਵ ਇਕਦਮ, ਵੇਖੋ ਕਿਵੇਂ ਉਹ ਵੀਰ ਸਤਕਾਰ ਦਾ ਏ। ਟੁਰਿਆ ਹੱਥ ਦੇ ਵਿੱਚ ਉਹ ਹੱਥ ਪਾ ਕੇ, ਯਾਰ ਯਾਰ ਨੂੰ ਜਿਵੇਂ ਪਿਆਰ ਦਾ ਏ। ਟੁਰੇ ਜਾਮ ਦੇ ਰਾਮ ਦੀ ਵੱਲ ਸਾਰੇ, ਬਾਨਰ ਵੇਖ ਉਹ ਸੱਜ ਸਜਾ ਬੈਠੇ। ਸੋਹਣੀ ਸਿਲਾ ਸਫੈਦ ਤੇ ਮਾਰ ਤਰਨਾ, ਅੱਖਾਂ ਵਿੱਚ ਬੈਠੇ।
ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਉਹਨਾਂ ਨੂੰ ਤੇ ਪਹਿਲਾਂ ਹੀ ਇਹਨਾਂ ਦੇ ਆਉਣ ਦੀ ਉਡੀਕ ਸੀ, ਇਸ ਕਰਕੇ ਇੱਕ ਸਿਲਾ ਦੇ ਉੱਤੇ ਭਗਵਾਨ ਰਾਮ ਜੀ ਤੇ ਲਛਮਣ ਜੀ ਦੋਵੇਂ ਉਡੀਕ ਦੇ ਵਿੱਚ ਬੈਠੇ ਹੋਏ ਸਨ।
ਪਰ ਸਕਲ ਕਪ ਚਰਨਨ ਜਾਈ,
ਉਸੇ ਵੇਲੇ ਗ੍ਰੰਥਕਾਰ ਜੀ ਲਿਖਦੇ ਨੇ ਕਿ ਸਾਰੇ ਬਾਂਦਰਾਂ ਨੇ ਜਾ ਕੇ ਭਗਵਾਨ ਰਾਮ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਉਹਨਾਂ ਦੇ ਚਰਨਾਂ ਦੇ ਉੱਤੇ ਜਾ ਕੇ ਡਿੱਗ ਪਏ।
ਪ੍ਰੀਤ ਸਹਿਤ ਸਭ ਪੇਟੇ, ਰਗਪਤ ਕਰਨਾ ਪੁੰਜ, ਪੂਛੀ ਕੁਸ਼ਲ ਨਾਥ ਅਬ ਕੁਸ਼ਲ ਦੇਖ ਪਦ ਕੰਜ।
ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਕਰੁਣਾ ਦੇ ਪੁੰਜ ਜਿਹੜੇ ਰਘੂਨਾਥ ਜੀ ਨੇ, ਜਿਹੜੇ ਭਗਵਾਨ ਜੀ ਨੇ, ਉਹਨਾਂ ਨੇ ਪ੍ਰੇਮ ਦੇ ਸਮੇਤ ਸਾਰਿਆਂ ਨੂੰ ਆਪਣੇ ਗਲ ਦੇ ਨਾਲ ਲਾਇਆ ਹੈ ਤੇ ਫਿਰ ਸੁਖ ਸਾਂਤ ਦੀ ਖਬਰ ਉਹਨਾਂ ਨੇ ਪੁੱਛੀ ਹੈ। ਕਵੀ ਜੀ ਲਿਖਦੇ ਨੇ ਕਿ ਬਾਂਦਰਾਂ ਨੇ ਹੱਥ ਜੋੜ ਕੇ ਆਖਿਆ ਕਿ ਹੇ ਨਾਥ ਜੀ, ਹੇ ਭਗਵਾਨ ਜੀ, ਤੁਹਾਡੇ ਚਰਨ ਕਮਲਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੀ ਦੀ ਸਾਰੀ ਖੈਰੀਅਤ ਹੋ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਉਹ ਸਾਰੇ ਪਹੁੰਚੇ।
ਪੁੱਜੇ ਸ਼ਰਨ ਦੇ ਵਿੱਚ ਜਾਣ ਬੰਦਰ, ਵਾਰੋ ਵਾਰ ਨਿਜ ਸੀਸ ਨਿਵਾਮ ਦੇ ਨੇ। ਮਿਲੇ ਦੀਨ ਦਿਆਲ ਕਿਰਪਾਲ, ਹੋ ਸੁਖ ਪੁੱਛਦੇ ਗਲੇ ਮਿਲਾਮ ਦੇ ਨੇ।
ਸਾਰਿਆਂ ਨੂੰ ਭਗਵਾਨ ਜੀ ਨੇ ਗਲੇ ਦੇ ਨਾਲ ਮਿਲਾਇਆ ਤੇ ਫਿਰ ਸੁਖ ਸਾਂਤ ਦੀ ਖਬਰ ਪੁੱਛੀ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਆਖਿਆ ਕਿ ਭਗਵਾਨ ਜੀ ਤੁਹਾਡੇ ਦਰਸ਼ਨ ਕਰਨ ਦੇ ਨਾਲ ਸਭ ਖੈਰੀਅਤ ਹੋ ਜਾਂਦਾ ਹੈ।
ਜਾਮਵੰਤ ਕਹਿ ਸੁਣ ਰਘੁਰਾਇਆ, ਜਾ ਪਰ ਨਾਥ ਕਰੋ ਤੁਮ ਮਾਇਆ।
ਉਸ ਵੇਲੇ ਹੱਥ ਜੋੜ ਕੇ ਜਾਮਵੰਤ ਨੇ ਭਗਵਾਨ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਹੇ ਭਗਵਾਨ ਜੀ, ਸੁਣੋ, ਤੁਸੀਂ ਨਾਥ ਹੋ, ਤੁਹਾਡਾ ਦਰਸ਼ਨ ਕਰਨ ਦੇ ਨਾਲ ਸਾਰਿਆਂ ਦੇ ਉੱਤੇ ਮਿਹਰ ਹੋ ਜਾਂਦੀ ਹੈ ਤੁਹਾਡੀ। ਇਸ ਪ੍ਰਕਾਰ ਦੇ ਨਾਲ ਜਾਮਵੰਤ ਨੇ ਭਗਵਾਨ ਦੇ ਚਰਨਾਂ ਦੇ ਵਿੱਚ ਅਰਜ ਕਰਨੀ ਸ਼ੁਰੂ ਕੀਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਕਾਰ ਤੁਲਸੀਦਾਸ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। हे अचोते हे पार ब्रह्म अविनाशी अगनास, हे पूरन हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता के सदा संग ने धाराया धार, हे ठाकुर हो दास रो मैं निर्गुण गुण नहीं कोय, नानक दीज नाम दान राखो ही परोय, जाही कुल ते प्रगट होय ताही कुल को नाम, पुन द्वादश गुरिंड को मेरी है परनाम।